ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਿਸਾ ਚੁਕਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਜੋ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕਥਾ ਰੂਪ ਦੇ ਅੰਦਰ ਆਨੰਦ ਮਾਣਨ ਵਾਸਤੇ ਆਏ ਹੋ, ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਜਿਹੜੇ ਸ਼ਬਦ ਦੀ ਵਿਚਾਰ ਅਰਥਾਂ ਦੇ ਸਹਿਤ ਹੋਣੀ ਹੈ, ਉਹਦਾ ਪਾਠ ਆਪ ਜੀ ਨੇ ਸੁਣ ਲਿਆ। ਇਹ ਸ਼ਬਦ ਦਾ ਕੁਛ ਵਿਚਾਰ ਐਸਾ ਹੈ, ਜਿਸ ਵਕਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾਗ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੌਂਪ ਦਿੱਤੀ ਹੈ ਗੁਰਤਾਗ ਦੀ, ਅਤੇ ਆਪ ਜੋਤੀ ਜੋਤ ਸਮਾ ਗਏ। ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਨੇ ਤੀਰਥ ਰਚਿਆ ਵੱਡੇ ਗੁਰੂਆਂ ਦੇ ਹੁਕਮ ਅਨੁਸਾਰ। ਚਾਰ ਛਪੇਰੇ ਤੋਂ ਸੰਗਤਾਂ ਬਹੁਤ ਆਉਣ ਲੱਗੀਆਂ, ਪੂਰਬ ਪੱਛਮ ਉੱਤਰ ਦੱਖਣ। ਜਿਉਂ ਜਿਉਂ ਸੰਗਤਾਂ ਦਾ ਇਕੱਠ ਵੱਧਦਾ ਗਿਆ, ਪ੍ਰਿਥੀ ਚੰਦ ਈਰਖਾ ਵਿੱਚ ਸੜਨਾ ਸ਼ੁਰੂ ਹੋ ਗਿਆ, ਉਹਦਾ ਹਿਰਦਾ ਉਹ ਸਹਾਰ ਨਾ ਸਕਿਆ। ਪਰ ਜਸ ਕੀ ਪਾਵਕ ਵਿਖੇ ਭਸਮ ਹੋਤ ਹੈ ਨੀਚ, ਉਹ ਬਾਤ ਹੋਈ। ਇਹ ਜਹਾਂਗੀਰ ਦੇ ਕੋਲ ਸ਼ਿਕਾਇਤ ਕਰਨ ਵਾਸਤੇ ਚਲਿਆ ਗਿਆ। 6 ਮਹੀਨੇ ਜਹਾਂਗੀਰ ਦੇਵ ਮਿਲਣ ਵਾਸਤੇ ਉੱਥੇ ਬਰਬਾਦ ਕਰ ਲਏ, ਗੁਰੂ ਕਾ ਪੁੱਤਰ ਹੋ ਕੇ ਸ਼ਿਕਾਇਤ ਆਪਣੇ ਸਕੇ ਭਰਾ ਦੀ ਕਰਨ ਵਾਸਤੇ ਚਲਿਆ ਗਿਆ। ਪਰ ਜਹਾਂਗੀਰ ਨੇ ਇਹਦੀ ਕੋਈ ਸ਼ਿਕਾਇਤ ਨਾ ਸੁਣੀ, ਬੇਰੁਖੀ ਰੱਖੀ। ਪ੍ਰਿਥੀ ਨੇ ਅਹਿਲਕਾਰਾਂ ਨੂੰ ਮਿਲ ਕੇ ਵੱਡੀ ਦੇ ਕੇ ਰਿਸ਼ਵਤ ਦੇ ਕੇ ਬਹੁਤ ਪੈਸੇ ਦਿੱਤੇ, ਫਿਰ ਨੂੰ ਆਪਣੀ ਮਾਇਆ ਜਿਹੜੀ ਸੀ ਉਹ ਵੀ ਖਤਮ ਕਰ ਲਈ। ਪ੍ਰਿਥੀ ਨੇ ਇੱਕ ਦਿਨ ਸੁਲੀ ਖਾਂ ਨੂੰ ਕਿਹਾ ਕਿ ਮੇਰਾ ਨਿਆਂ ਨਹੀਂ ਹੋਇਆ ਹੈ, ਮੈਂ ਤਾਂ ਪੈਸੇ ਵੀ ਇੰਨੇ ਖਰਚ ਚੁੱਕਾਂ, ਗੁਰਤਾਗ ਦੀ ਦੁਆ ਮੈਨੂੰ, ਅਤੇ ਗੁਰਤਾਗ ਦੀ ਦਿਵਾ ਤੇ ਜੇ ਨਹੀਂ ਦਿਵਾ ਸਕਦਾ ਤਾਂ ਕਮ ਸੇ ਕਮ ਮੈਨੂੰ ਇੱਥੋਂ ਖਾਲੀ ਤਾਂ ਨਾ ਉਠਾਓ, 2-4 ਪਿੰਡਾਂ ਦੀ ਜਗੀਰ ਹੀ ਦਵਾ ਦੇ, ਮੇਰੀ ਬੜੀ ਬੇਇੱਜ਼ਤੀ ਹੈ ਇਹਦੇ ਵਿੱਚ, ਇੱਥੋਂ ਖਾਲੀ ਕਿਵੇਂ ਜਾਊਂਗਾ ਮੈਂ ਬਾਪਸ। ਅਖੀਰ ਜਦੋਂ ਫਿਰ ਦੁਬਾਰਾ ਜਹਾਂਗੀਰ ਦੇ ਪਾਸ ਫਰਿਆਦ ਕੀਤੀ ਤਾਂ ਜਹਾਂਗੀਰ ਨੇ ਕਿਹਾ, ਕਹਿਣ ਲੱਗੇ, ਇਹਨਾਂ ਦੇ ਪਿਤਾ ਗੁਰੂ ਰਾਮਦਾਸ ਜੀ ਨੇ ਜੋ ਅੰਤਰਜਾਮੀ ਸਨ, ਗੁਰੂ ਸੀ, ਉਹਨਾਂ ਨੇ ਗੁਰਤਾਗ ਦੀ ਜਿਹੜੇ ਮਰਜ਼ੀ ਪੁੱਤਰ ਨੂੰ ਬਖਸ਼ ਦਿੱਤੀ ਹੈ, ਇਹਦੇ ਵਿੱਚ ਸਰਕਾਰ ਕੋਈ ਦਖਲ ਨਹੀਂ ਦੇ ਸਕਦੀ, ਅਤੇ ਉਸ ਨੂੰ ਕੋਈ ਗੁਰਤਾਗ ਦੀ ਤੋਂ ਹਿਲਾ ਹੀ ਨਹੀਂ ਸਕਦਾ। ਸਗੋਂ ਬਾਦਸ਼ਾਹ ਦੇ ਝਗੜੇ ਤਾਂ ਗੁਰੂ ਸਾਹਿਬ ਨਿਬੇੜਦੇ ਆ, ਇਸ ਕਰਕੇ ਅਸੀਂ ਗੁਰੂ ਘਰ ਦੇ ਕੋਈ ਦਖਲ ਨਹੀਂ ਦੇ ਸਕਦੇ, ਕੋਈ ਸ਼ਿਕਾਇਤ ਨਹੀਂ ਸੁਣਨੀ। ਇੰਨੀ ਗੱਲ ਸੁਣ ਕੇ ਪ੍ਰਿਥੀ ਨੇ ਬੜੀ ਤਕਲੀਫ ਮੰਨੀ, ਫਿਰ ਉਮਰਾਵਾਂ ਆਦਿ ਨੂੰ ਪੈਸੇ ਦੇ ਕੇ ਕਹਿਣ ਲੱਗਿਆ ਵੀ ਹੁਣ ਕੁਛ ਤਾਂ ਕਰੋ, ਮੇਰਾ ਭਗਤੇ ਦੇ ਪਾਸ ਇੱਕ ਪਿੰਡ ਦਵਾ ਦਿੱਤਾ, ਉਹਨੂੰ ਅੱਜ ਕੱਲ੍ਹ ਸੋਢੀਆਂ ਦਾ ਕੋਠਾ ਕਹਿੰਦੇ, ਉੱਥੇ ਕੋਠਾ ਬਣਾਇਆ ਅਤੇ ਉਹਦੇ ਵਿੱਚ ਫਿਰ ਉੱਥੇ ਪ੍ਰਿਥੀ ਚੰਦ ਉੱਥੇ ਰਹਿੰਦਾ ਰਿਹਾ। ਜਹਾਂਗੀਰ ਕੋਲ ਜਦੋਂ ਸਤਿਗੁਰਾਂ ਦੀ ਸ਼ਿਕਾਇਤ ਕਰਨ ਵਾਸਤੇ ਇਹ ਗਿਆ ਸੀ, ਉਸ ਵੇਲੇ ਸਿੱਖ ਸੰਗਤਾਂ ਦੇ ਵੀ ਥੋੜ੍ਹੀ ਜਿਹੀ ਹਲਚਲ ਹੋਈ, ਸੰਸਾ ਪੈ ਗਿਆ। ਸਤਿਗੁਰੂ ਮਹਾਰਾਜ ਦੇਵ ਜੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਬੇਨਤੀ ਕੀਤੀ, ਮਹਾਰਾਜ ਇਹ ਤੁਰਕ ਬਾਦਸ਼ਾਹ ਤੁਹਾਡੇ ਨਾਲ ਬੈਰ ਕਰੂਗਾ, ਇਸ ਕਰਕੇ ਕੋਈ ਨਾ ਕੋਈ ਪੰਚਾਇਤ ਭੇਜਣੀ ਚਾਹੀਦੀ ਹੈ ਉਹਦੇ ਕੋਲ। ਪਰਜਾ ਦੇ ਪੰਚਾਇਤੀ ਜਿਹੜੇ ਲੋਕ ਨੇ ਇਹਨਾਂ ਦਾ ਫਿਰ ਵੀ ਪ੍ਰਭਾਵ ਹੁੰਦਾ, ਜਾਂ ਕਿਸੇ ਸਰਦਾਰ ਦੇ ਕੋਲ ਜਾ ਕੇ ਸੂਬੇ ਦੇ ਨਾਲ ਗੰਢ ਧੁੱਪ ਕਰਨੀ ਚਾਹੀਦੀ ਹੈ। ਇਹ ਸੁਣ ਕੇ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਤੁਸੀਂ ਚਿੰਤਾ ਨਾ ਕਰੋ, ਉਸ ਵੇਲੇ ਸ਼ਬਦ ਉਚਾਰਨ ਕੀਤਾ ਹੈ, सो आओ जिस प्रकार उच्चारण कर दे सुनो जी।
सोरठ महला पंजवा घर तीजा चौपदे।
सोरठ रागनी दे अंदर पंजवे पातशाह दा इह शब्द है, पंजवे स्वरूप श्री गुरु नानक देव जी दे, श्री गुरु अर्जन देव जी महाराज। राग दे तीसरे सुरताल दे विच इह शब्द उच्चारण कीता है। चार पदियां वाले शब्द उच्चारण करदे आ महाराज। चौपदी का अर्थ यही है, पहला मंगल करते हैं।
एक ओंकार सतगुर प्रसाद।
एक अद्वैत स्वरूप परमेश्वर ओंकार सर्व का प्रकाशक है, सतनाश तो रहता है, गुर चेतन प्रसाद आनंद स्वरूप है। सतगुरां दी प्रसाद कृपा करके ही ऐसे विशेषण वाला ब्रह्म प्राप्त हुंदा है।
मेल पंचो हो नहीं सहसा चुकाया।
महाराज कहिंदे हे गुरसिखो, पृथ्वी दा नगर दे पंचो पंचां नूं मिल के भी इहदा संसा सी जिहड़ा सहसा नाम, इह सहसा संसा जिहड़ा नहीं सी चुकाया, चुकिया नहीं गया। पंचायत दी गल वी नहीं इहने मन्नी। भाव श्री अमृतसर साहिब दे पंचायत ने भी उनू गुरियाई नहीं दवा सके, वो कामयाब नहीं हुए इस गल दे विच। फिर जिहड़ा पृथिया सी इन्हें इथों अगे फिर होर तरक्की कीती, बादशाह कोल गया।
सिकदार हो नह पति आया।
फिर पृथिया सिकदारों सरदारां अहलकारां नूं बड़ियां दे करके मिलिया, पर फिर भी बादशाह दा जिहड़ा चित सी ये पतीजिया नहीं ते नह पति आया, पतीजिया नहीं है, मतलब इहदा विश्वास नहीं कीता उमरावां दे कहण तों भी।
उमराव हो आगै चेहरा।
फिर दिल्ली दे उमरावां जिहड़े उमराव सी बादशाह दे राज दा प्रबंध करन वाले वजीर सुली खां सुलभी खां, उहनां दे अगे अपना चेहरा झगड़ा रखिया इसने कि मैनू गद्दी दिवाओ। ता पर फिर भी
मेल राजन राम निबेरा।
उन्होंने बादशाह जहांगीर नूं जाके दस्या, तो बादशाह ने कह दिता पृथिया जिसनों तुहाडे पिता ने गुरु रामदास जी ने गुरता गद्दी दिती है ते साडा कोई उहदे ते जोर नहीं, इस करके तेरा भी कोई हक नहीं है, तेरे पिता ने कीता तू लायक हुंदा तेनू दे दिंदे, तू झगड़ा ना कर। इस करके इयों है गुरसिखो, राजन राम राजन प्रकाश रूप राम परमेश्वर ने बादशाह दी रसना ते बह करके, बादशाह दी रसना दे नाल मिल करके नवेरा नवेड़ा पाप फैसला ही कर दिता। इस करके इहदे कई अर्थ न इन्नियां तुकां दे। ते दूसरे अर्थ विच सतगुरु जी सिखां वल्लों कीती बेनती कि पंचायत जां किसी सरदार नाल आपां गलबात कर लेनी चाहिए है, ओदी बात उत्तर देंदे हो फरमाउंदे ने इसे प्रकार जी मेल
मेल पंचो हो नहीं सहसा चुकाया।
हे गुरसिखो, जे तुसी कहो कि नगर दियां पंचायतां नूं मिलो तां उहनां नाल मिलके भी संसा नहीं चुकिया जा सकदा।
सिकदार हो नह पति आया।
जे कहो सरदारां नूं मिलो तां साडा मन सरदारां तों भी नहीं पतीजदा है।
उमराव हो आगै चेहरा।
जे तुसी कहने हो उमरावो उमराव बादशाह दे वजीरां सुली खां नूं जा के मिलो, भावे ए उमरावां अगे जा के फरियाद करनी ए भी एक झगड़ा पाउण वाली बात ही है, फरियाद करनी भी झगड़ा ही पाउणा है।
मेल राजन राम निबेरा।
हे गुरसिखो, साडा तां राजन प्रकाश रूप परमेश्वर नाल मिलके ही निबेड़ा होना है, भाव सतगुरु ने साडा निबेड़ा करना है। ये सतगुरु महाराज साहिब ये निबेड़ा करनगे। पृथ्वी चंद ने गुरु रामदास महाराज नूं गुरता गद्दी वेले जदों गुरु अर्जन देव नूं गुरता गद्दी दित्ती है सामने खड़के कह दिता सी, कहिंदा मैं अपने वाहु बल नाल मैं अपने राजसी बल दे नाल माया मेरे कोल है। हंकार च कहिंदा भी मैं सरकारी दवार नाल गुरता गद्दी लै के दिखाऊं। गुरु रामदास महाराज कहिंदे इह गुरता गद्दी नूं हुण कोई भी नहीं दिखा सकदा, जिथे है चले रहूगी इह, जिहड़ी असीं गुरता गद्दी दे दित्ती है ना गुरु अर्जन देव जी नूं गुरु बना दित्ता है, इह गुरता गद्दी नूं कोई बादशाह नहीं हिला सकदा, इह महाराज दा वचन हो गया सी। इस करके महाराज कहिंदे तां पहले ही निवेड़ा कीता साडे पिता ने, ਉਹ ਪਰਮੇਸ਼ਰ ਦਾ ਸਰੂਪ ਹਨ। ਹੁਣ ਤੀਸਰੇ ਅਰਥ ਦੇ ਵਿੱਚ, ਕਿਉਂਕਿ ਜਿਗਿਆਸੂ ਅਤੇ ਗੁਰਸਿੱਖਾਂ ਵੱਲੋਂ ਕੀਤੇ ਪ੍ਰਸ਼ਨਾਂ ਦੇ ਉੱਤਰ ਵਿੱਚ ਹੈ, ਇਹਦੇ ਵਿੱਚ ਪਰਮਾਰਥ ਹੀ ਬਹੁਤ ਸਾਰਾ ਜਿਹੜਾ ਗਿਆਨ ਹੈ ਅੰਤਰੀ ਭਾਵ ਦੇ ਵਿੱਚ ਬੜੀ ਸਿੱਖਿਆ ਹੈ। ਪ੍ਰਸ਼ਨ ਸੀ, ਹੇ ਸਤਿਗੁਰੂ ਜੀ, ਗੁਰਸਿੱਖਾਂ ਨੇ ਪ੍ਰਸ਼ਨ ਕੀਤਾ ਸੀ, ਪੰਚ ਜੋ ਮੁਖੀ ਪੰਡਿਤ, ਪੰਚ ਨਾਮ ਸ੍ਰੇਸ਼ਟ ਪੁਰਸ਼ਾਂ ਦਾ ਹੁੰਦਾ, ਇਹ ਸਮਾਜ ਦੇ ਮੁਖੀ ਨੇ, ਉਹਨਾਂ ਦੇ ਨਾਲ ਮਿਲ ਕੇ ਕੀ ਸੰਸਾ ਚੁੱਕਿਆ ਜਾ ਸਕਦਾ ਜਿਹੜਾ ਅੰਦਰ ਸੰਸਾ ਰਹਿੰਦਾ? ਉਹਦਾ ਹੁਣ ਉੱਤਰ ਤੀਸਰੇ ਅਰਥ ਵਿੱਚ ਦਿੰਦੇ ਹਨ।
ਮਿਲ ਪੰਚੋ ਨਹੀਂ ਸਹਿਸਾ ਚੁਕਾਇਆ।
ਇਹ ਭਾਈ ਪੰਚੋ, ਜਿਹੜੇ ਮੁਖੀ ਪੰਡਤਾਂ ਨਾਲ ਮਿਲ ਕੇ ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ, ਵਿਪਰਜੈ ਸੰਸਾ, ਬੁੱਧੀ ਆਦਿ ਦੇ ਵਿੱਚ ਹੈ ਜਿਹੜਾ, ਇਹ ਸੰਸਾ ਨਹੀਂ ਚੁੱਕਿਆ ਜਾ ਸਕਦਾ।
ਸਿੱਖਦਾਰ ਉਹ ਨਹਿ ਪਤੀ ਆਇਆ।
ਇਹ ਪ੍ਰਸ਼ਨ ਕੀਤਾ ਮਹਾਰਾਜ ਕਿ ਫਿਰ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਹਿਰਦੇ ਵਿੱਚੋਂ ਭਰੋਸਾ ਆ ਸਕਦਾ ਹਿਰਦੇ ਵਿੱਚ? ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਬੋਲੋ ਜੀ।
ਸਿੱਖਦਾਰੋ ਹੋ ਨਹਿ ਪਤੀ ਆਇਆ।
ਇਹ ਉੱਤਰ ਦਿੱਤਾ ਕਿ ਇਹ ਭਾਈ, ਸਿੱਖਦਾਰੋਂ ਸਰਦਾਰਾਂ ਭਾਵ ਆਪਣੇ ਆਪ ਦੀ ਪੂਜਾ ਕਰਾਉਣ ਵਾਲੇ ਕੌਣ? ਦੇਵੀਆਂ ਤੇ ਦੇਵਤੇ, ਉਹਨਾਂ ਦੁਆਰਾ ਵੀ ਚਿੱਤ ਨਹੀਂ ਪਤੀਜਦਾ ਹੈ, ਪਤੀ ਆਇਆ ਪਤੀਜਦਾ ਨਹੀਂ ਹੈ। ਫਿਰ ਪ੍ਰਸ਼ਨ ਕੀਤਾ ਮਹਾਰਾਜ, ਫਿਰ ਜੋਗੀ ਪੁਰਖ ਨੇ ਜਿਹੜੇ, ਉਹਨਾਂ ਦੇ ਨਾਲ ਪ੍ਰਾਪਤ ਹੋ ਸਕਦਾ? ਗੁਰੂ ਜੀ ਉੱਤਰ ਦਿੰਦੇ ਨੇ,
ਉਮਰਾਵ ਉਹ ਆਗੈ ਝੇਰਾ।
ਇਹ ਭਾਈ ਉਮਰਾਵ, ਉਮਰਾਵਾਂ ਦੀ ਨਿਆਈ ਭਾਵ ਯੋਗ ਅਭਿਆਸ ਕਰਨ ਵਾਲੇ ਜੋਗੀਆਂ ਦੇ ਅੱਗੇ ਵੀ, ਜੋਗੀਆਂ ਦੇ ਹੀ ਅੰਦਰ ਝੇਰਾ ਝਗੜਾ ਬਣਿਆ ਹੋਇਆ। ਮਛਿੰਦਰ ਨਾਥ ਵਰਗੇ ਨੇ ਅਮਰੂ ਰਾਜੇ ਦੀ ਦੇਹ ਵਿੱਚ ਜਾ ਕੇ ਪ੍ਰਵੇਸ਼ ਹੋ ਕੇ, ਉਹ ਮਰੀ ਹੋਈ ਦੇਹ ਨੂੰ ਆਪ ਉਹਦੇ ਪ੍ਰਵੇਸ਼ ਹੋਇਆ, ਪਦਮਣੀਆਂ ਦੇ ਸੁੱਖ ਭੋਗਦਾ ਰਿਹਾ। ਗੋਰਖ ਨਾਥ ਕੱਢ ਕੇ ਲਿਆਇਆ ਸੀ ਉੱਥੋਂ। ਗੁਰੂ ਨਾਨਕ ਸਾਹਿਬ ਨੇ ਉਸ ਨੂੰ ਉਪਦੇਸ਼ ਦਿੱਤਾ ਸੀ, ਸੁਣ ਮਛਿੰਦਰਾ ਨਾਨਕ ਬੋਲੇ, ਬਸਕਤ ਕਤ ਪੰਥ ਕਰੇ ਨੇ ਡੋਲੇ। ਇਸ ਪ੍ਰਕਾਰ ਫਿਰ ਇਹ ਵੀ ਝਗੜੇ ਦੇ ਵਿੱਚ ਤਾਂ ਆਪ ਹੀ ਸੰਸਿਆ ਪਏ ਵੀ ਨੇ, ਤਾਂ ਝਗੜਾ ਹੀ ਬਣਿਆ ਹੋਇਆ, ਇਸ ਕਰਕੇ ਉਹਨਾਂ ਨਾਲ ਮਿਲ ਕੇ ਭਰੋਸਾ ਨਹੀਂ ਆਉਂਦਾ ਹੈ। ਫਿਰ ਪ੍ਰਸ਼ਨ ਕੀਤਾ, ਸਤਿਗੁਰੂ ਫਿਰ ਕੌਣ ਸੰਸਾ ਮੇਟ ਸਕਦਾ? ਉੱਤਰ ਦੇ ਵਿੱਚ ਕਹਿੰਦੇ ਹਨ, ਸਤਿਗੁਰੂ
ਮਿਲ ਰਾਜਨ ਰਾਮ ਨਿਬੇਰਾ।
ਇਹ ਭਾਈ ਸੱਚੇ ਗੁਰਾਂ ਦੁਆਰਾ ਰਾਜਨ ਨਾਮ ਹੈ ਪ੍ਰਕਾਸ਼ ਰੂਪ ਪਰਮੇਸ਼ਰ ਦੇ ਨਾਲ ਮਿਲ ਕੇ ਹੀ ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ, ਇਹ ਵਿਪਰਜੈ ਸੰਸਾ, ਇਹਨਾਂ ਦਾ ਨਿਬੇੜਾ ਹੋ ਸਕਦਾ ਹੈ, ਹੁੰਦਾ ਹੈ। ਤੇ ਇਸ ਤਰ੍ਹਾਂ ਫਿਰ ਇਹਦੇ ਚ ਹੋਰ ਵੀ ਜਿਹੜੇ ਅਰਥ ਹੈ ਸੰਪਰਦਾਇ ਕੀਤੇ ਜਾਂਦੇ ਹੈ। ਚੌਥੇ ਅਰਥ ਦੇ ਵਿੱਚ ਹੋਰ ਕਿਰਪਾ ਕਰਦੇ ਹਨ ਜੀ।
ਮੇਲ ਪੰਚੋ ਨਹੀਂ ਸਹਿਸਾ ਚੁਕਾਇਆ।
ਇਹ ਭਾਈ ਪੰਚੋ ਮੁਖੀ ਪੰਡਿਤ, ਜੋ ਕੇਵਲ ਕਥਨੀ ਦੇ ਹੁੰਦੇ ਹੈ ਪਰ ਕਮਾਈ ਨਹੀਂ ਹੁੰਦੀ ਉਹਨਾਂ ਦੀ, ਉਹਨਾਂ ਨਾਲ ਮਿਲ ਕੇ ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ, ਵਿਪਰਜੈ ਬੁੱਧੀ ਆਦਿ, ਇਹ ਸੰਸਾ ਨਹੀਂ ਚੁੱਕਿਆ ਜਾਂਦਾ ਹੈ ਕਿਉਂਕਿ ਖੁਦ ਸੰਸੇ ਚ ਪਏ ਨੇ।
ਸਿੱਖਦਾਰ ਉਹ ਨਹਿ ਪਤੀ ਆਇਆ।
ਸਿੱਖਦਾਰੋਂ ਸਰਦਾਰਾਂ ਭਾਵ ਜੋਤਸ਼ੀ ਜਿਹੜੇ, ਇਹ ਵੀ ਆਗੂ ਬਣੇ ਵੇ ਨਾ, ਸਮੇਂ ਦਾ ਗਿਆਨ ਹੈ ਇਹਨਾਂ ਨੂੰ, ਜੋਤਿਸ਼ ਵਿਦਿਆ ਦਾ ਗਿਆਨ ਹੈ, ਉਹਨਾਂ ਨਾਲ ਵੀ ਸਾਡਾ ਚਿੱਤ ਨਹੀਂ ਪਤੀਜਦਾ ਕਿਉਂਕਿ ਉਹ ਬ੍ਰਹਮ ਗਿਆਨ ਨਹੀਂ ਹੈ ਉਹਨਾਂ ਨੂੰ, ਉਹ ਬ੍ਰਹਮ ਗਿਆਨੀ ਅੱਗੇ ਵੀ ਦੇ ਨਹੀਂ ਸਕਦੇ, ਕੇਵਲ ਕਾਲ ਦੀ ਗਿਆਤੇ ਹੁੰਦੇ ਹਨ।
ਉਮਰਾਵ ਉਹ ਆਗੈ ਝੇਰਾ।
ਉਮਰਾਵ ਭਾਵ ਦੇਵੀ ਦੇਵਤਿਆਂ ਦਾ ਆਪਸ ਵਿੱਚ ਹੀ ਅੱਗੇ ਹੀ ਬਹੁਤ ਪੂਜਾ ਪ੍ਰਤਿਸ਼ਠਾ ਪਿੱਛੇ ਇਹਨਾਂ ਦਾ ਝਗੜਾ ਪਿਆ ਹੀ ਰਹਿੰਦਾ। ਜੇ ਵੱਡੇ ਦੇਵਤੇ ਦੀ ਪੂਜਾ ਕਰੋ, ਛੋਟਾ ਦੇਵਤਾ ਨਾਰਾਜ਼ ਹੁੰਦਾ, ਵਿਘਨ ਪਾਉਂਦਾ ਕੰਮ ਚ ਵੀ ਮੇਰੀ ਪੂਜਾ ਨਹੀਂ ਕਰਦਾ। ਜੇ ਛੋਟੇ ਦੀ ਪੂਜਾ ਕਰੋ, ਵੱਡਾ ਵਿਘਨ ਪਾਉਂਦਾ, ਕਹਿੰਦਾ ਵੀ ਮੇਰੀ ਪੂਜਾ ਕਿਉਂ ਨਹੀਂ ਕਰਦਾ। ਇਹ ਝਗੜਾ ਇਸ ਤਰ੍ਹਾਂ ਦਾ ਇਹਨਾਂ ਦਾ ਪਿਆ ਹੋਇਆ ਹੈ। ਤੇ ਫਿਰ ਦੇਵੀ ਦੇਵਤਿਆਂ, ਉਹਨਾਂ ਦੀ ਪੂਜਾ ਕਰਨ ਦਾ ਫਿਰ ਕੀ ਲਾਭ ਹੋਏਗਾ? ਪਰੰਤੂ
ਮਿਲ ਰਾਜਨ ਰਾਮ ਨਿਬੇਰਾ।
ਇਹ ਭਾਈ ਸਾਡਾ ਤਾਂ ਰਾਜਨ ਪ੍ਰਕਾਸ਼ ਸਰੂਪ ਰਾਮ ਪਰਮੇਸ਼ਰ ਦੇ ਨਾਲ ਮਿਲ ਕੇ ਹੀ ਜੰਮਣ ਮਰਨ ਦਾ ਨਿਬੇੜਾ, ਇਹ ਜਿਹੜਾ ਨਿਬੇੜਾ ਹੋ ਸਕਦਾ, ਨਿਬੇੜੇ ਦਾ ਅਰਥ ਹੀ ਨਿਬੇੜਾ ਹੈ, ਨਿਬੜ ਸਕਦਾ ਹੈ। ਤੇ ਨਾਨਕ ਜਨ ਕੋ ਸਤਿਗੁਰ ਮਿਲਿਆ, ਤਿਨਕਾ ਲੇਖਾ ਨਿਬੜਿਆ, ਉਹਨਾਂ ਦੇ ਲੇਖਾ ਨਿਬੜਦਾ ਹੈ। ਇਸੇ ਪ੍ਰਕਾਰ ਫਿਰ ਇਹ ਪੰਜਵੇਂ ਅਰਥ ਦੇ ਵਿੱਚ ਵੀ ਹੋਰ ਕਿਰਪਾ ਮਹਾਰਾਜ ਸਾਹਿਬ ਜੀ ਕਰਦੇ ਹੈ। ਤੇ ਇਹਦੇ ਵਿੱਚ ਯੋਗ ਮਤ ਦੇ ਅਨੁਸਾਰ ਥੋੜੀ ਜਿਹੀ ਝਲਕ ਪਏਗੀ, ਦੱਸਦੇ ਹਨ ਜੀ। ਇਸੇ ਪ੍ਰਕਾਰ ਜੀ,
ਮਿਲ ਪੰਚੋ ਨਹੀਂ ਸਹਿਸਾ ਚੁਕਾਇਆ।
ਪੰਚੋ, ਪੰਜਾਂ ਪ੍ਰਾਣਾਂ ਦੇ ਸਾਧਨ ਕਰਨ ਵਾਲੇ ਯੋਗੀਆਂ ਦੇ ਨਾਲ, ਤੇ ਜਾਂ ਫਿਰ ਪੰਜੇ ਉਪ ਪ੍ਰਾਣ ਕਰਨ ਵਾਲੇ, ਯੋਗ ਦੀਆਂ ਪੰਜ ਅਵਸਥਾ ਉਹ ਕਰਨ ਵਾਲੇ ਯੋਗੀਆਂ ਦੇ ਨਾਲ ਮਿਲ ਕੇ ਵੀ ਸੰਸਾ ਨਹੀਂ ਚੁੱਕਿਆ ਜਾ ਸਕਦਾ। ਪੰਜ ਪ੍ਰਾਣ ਕਿਹੜੇ ਨੇ? ਪ੍ਰਾਣ, ਅਪਾਨ, ਸਮਾਨ, ਉਦਾਨ, ਬਿਆਨ। ਜਿਹਨੂੰ ਪ੍ਰਾਣ ਕਹਿੰਦੇ, ਆਪਾਂ ਨੂੰ ਪ੍ਰਾਣੀ ਤਾਂ ਕਹਿੰਦੇ ਆ, ਆਪਣੇ ਕੋਲ ਪ੍ਰਾਣ ਹੈ, ਜਿਦਨ ਪ੍ਰਾਣ ਨਾ ਹੋਏ ਉਦਨ ਮੁਰਦਾ ਹੈ। ਇਹ ਪੰਜ ਪ੍ਰਕਾਰ ਦੀ ਪੌਣ ਹੈ, ਕਿਰਿਆ ਸਥਾਨ ਭੇਦ ਕਰਕੇ ਵੱਖਰੀ ਵੱਖਰੀ ਹੈ। ਪ੍ਰਾਣ ਹਿਰਦੇ ਦੇ ਵਿੱਚ, ਅਪਾਨ ਜਿਹੜਾ ਹੈ ਇਹ ਮੂਲ ਸਥਾਨ ਗੁਦਾ ਦੇ ਵਿੱਚ ਹੈ। ਸਮਾਨ ਨਾਭੀ ਦੇ ਵਿੱਚ, ਉਦਿਆਨ ਕੰਠ ਦੇ ਵਿੱਚ, ਬਿਆਨ ਸਾਰੇ ਸਰੀਰ ਦੇ ਵਿੱਚ। ਜਿਹੜੇ ਉਪ ਪ੍ਰਾਣ, ਇਹਦੇ ਵਿੱਚ ਕਿਰਕਲ ਜੋ ਜਿਹਦੇ ਨਾਲ ਇਹਦੀ ਤਰਤੀਬ ਇਸ ਤਰ੍ਹਾਂ ਹੈ, ਨਾਗ ਕੂਰਮ ਕਰਕਲ ਦੇਵਦੱਤ ਨਿਜੈ। ਨਾਗ ਜੋ ਡਕਾਰ ਲਿਆਉਂਦੀ ਹੈ, ਨਾਗ ਅਤੇ ਕੂਰਮ ਜੋ ਨੇਤਰਾਂ ਦੀਆਂ ਪਲਕਾਂ ਖੋਲਦੀ ਮਚਾਉਂਦੀ ਹੈ, ਕਿਰਕਲ ਜੋ ਛਿੱਕ ਲਿਆਉਂਦੀ ਹੈ ਜਿਹਦੇ ਨਾਲ ਆਉਂਦੀ ਹੈ, ਅਤੇ ਇਸੇ ਤਰ੍ਹਾਂ ਦੇਵਦੱਤ ਜਿਹਦੇ ਨਾਲ ਅਵਾਸੀ ਆਉਂਦੀ ਆਪਾਂ ਨੂੰ, ਉਹਨੂੰ ਦੇਵਦੱਤ ਪਾਉਣ ਕਹਿੰਦੇ ਆ। ਧਨੀਜਾ ਜੋ ਮੌਤ ਤੋਂ ਬਾਅਦ ਪੇਟ ਨੂੰ ਫੁਲਾਉਂਦੀ ਹੈ, ਉਹ ਧਨੀਜਾ ਪਾਉਣ ਹੈ। ਕਾਨੇ ਰੱਖ ਰੱਖ ਕੇ ਦੇਖਦੇ ਆ ਜੀ ਮੁਰਦਾ ਵੱਧ ਗਿਆ ਜੀ, ਛੋਟਾ ਰਹਿ ਗਿਆ, ਉਹ ਪਾਉਣ ਹੁੰਦੀ ਹੈ, ਧਨੀਜਾ ਪਾਉਣ। ਯੋਗ ਦੀਆਂ ਪੰਜ ਅਵਸਥਾ ਹਨ, ਖੇਚਰੀ, ਪੂਚਰੀ, ਚਰਚਰੀ, ਅਗੋਚਰੀ, ਉਨਮਨੀ। ਅਤੇ ਇਸ ਕਰਕੇ ਥੋੜ੍ਹੀ ਜਿਹੀ ਬਰੀਕ ਇਹ ਬਾਤ ਆ ਗਈ ਹੈ, ਇਹਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝੋ। ਖੇਚਰੀ ਜੀਭ ਨੂੰ ਤਾਲੂਏ ਦੇ ਨਾਲ ਲਗਾ ਕੇ, ਪਹਿਲਾਂ ਤਾਂ ਇਹਨੂੰ ਮਾਲਿਸ਼ ਕਰਕੇ, ਮੱਖਣੀ ਮਲ ਕੇ, ਬੜੇ ਸਾਧਨ ਜੀਭ ਨੂੰ ਲੰਮੀ ਕਰਨਾ, ਮੂਹਰੇ ਅਤੇ ਪਤਲੀ ਪਿੱਛੇ, ਇਹ ਬੜੇ ਸਾਧਨ ਇਹਨੂੰ ਲੰਮੀ ਕਰਨ ਦੇ ਵੀ ਜੀ। ਫਿਰ ਉਹਨੂੰ ਤਾਲੂਏ ਵਿੱਚ ਦੇਖ ਕੇ ਉੱਪਰ ਦਸਮ ਦੁਆਰ ਮਿੱਠੀ ਕੱਪ ਖਾਂਦੇ ਆ, ਉਹ ਜੀਭ ਤਾਲੂ ਨਾਲ ਲਗਾ ਕੇ ਯੋਗ ਦੁਆਰਾ ਰਸ ਧਾਤੂ ਦਾ ਆਨੰਦ ਲੈਂਦੇ ਆ, ਇਹਨੂੰ ਖੇਚਰੀ ਕਹਿੰਦੇ ਨੇ। ਇਹ ਕਿਰਿਆ ਦੁਆਰਾ ਯੋਗੀ ਜਨ ਜਿਹੜੇ ਨੇ ਜਦੋਂ ਕਾਮਯਾਬ ਹੋ ਜਾਂਦੇ ਨੇ, ਅਤੇ ਆਕਾਸ਼ੀ ਗਿਆਨ, ਆਕਾਸ਼ ਵਿੱਚ ਗਮਤਾ ਦੀ ਇਹਨਾਂ ਨੂੰ ਸਾਰੇ ਜਿਹੜੀ ਉਹਨਾਂ ਦੀ ਗਮਤਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਹ ਇਹਨਾਂ ਦੀ ਪ੍ਰਾਪਤੀ ਸਿੱਧੀ ਇਹ ਮਿਲ ਗਈ। ਪੂਚਰੀ ਕਹਿੰਦੇ ਨੇ ਦੋਨਾਂ ਭਰਵੱਟਿਆਂ ਦੇ ਵਿਚਕਾਰ ਨਿਗਾਹ ਟਿਕਾ ਕੇ ਧਿਆਨ ਕਰਨਾ, ਧਿਆਨ ਧਰਨਾ ਜਿਹਦੇ ਨਾਲ ਪ੍ਰਿਥਵੀ ਦੇ ਵਿਚਰਨ ਦੀ ਸ਼ਕਤੀ ਆ ਜਾਂਦੀ ਹੈ। ਇਸ ਕਰਕੇ ਉਹ ਇਹ ਯੋਗ ਦੀਆਂ ਸ਼ਕਤੀਆਂ ਪ੍ਰਾਪਤ ਕਰਨ ਵਾਸਤੇ ਕਰਦੇ ਆ। ਚਰਚਰੀ ਕਹਿੰਦੇ ਨੇ ਤ੍ਰਿਕੁਟੀ ਵਿੱਚ ਸੁਰਤ ਟਿਕਾ ਲੈਣੀ, ਜਿਹਦੇ ਨਾਲ ਜਲ ਜਿਹੜਾ ਪਾਣੀ ਦੇ ਉੱਤੇ ਤੁਰਨ ਦੀ ਸ਼ਕਤੀ ਆ ਜਾਣੀ, ਜਲ ਦੇ ਵਿੱਚ ਗਮਤਾ ਕਰਨ ਦੀ ਸ਼ਕਤੀ ਆ ਜਾਣੀ, ਜਲ ਡੋਬ ਨਹੀਂ ਸਕਦਾ। ਅਗੋਚਰੀ ਸਰੀਰ ਦੇ ਚੱਕਰਾਂ ਤੋਂ ਪਰੇ ਹੋਣਾ, ਦਸਵੇਂ ਦੁਆਰ 'ਚ ਪ੍ਰਵੇਸ਼ ਕਰਨ ਦਾ ਸਮਾਂ, ਦਸਵੇਂ ਦੁਆਰ ਦੇ ਸਹੰਸਰਧਰ ਕਮਲ ਨੂੰ ਵੇਖ ਲੈਣਾ, ਅਤੇ ਇਹਨੂੰ ਅਗੋਚਰੀ ਕਹਿੰਦੇ ਆ। ਉਨਮਨੀ ਦਸਵੇਂ ਦੁਆਰ 'ਚ ਤਾਲੂਏ ਦੁਆਰਾ, ਅਤੇ ਜਿੱਥੇ ਉੱਪਰ ਸਾਡੇ ਉਨੇ ਕੁ ਥਾਂ ਦੇ ਉੱਤੇ ਅਖਰੋਟ ਜਿੰਨਾ ਥਾਂ ਜਿੱਥੇ ਹੱਡੀ ਨਹੀਂ ਹੁੰਦੀ, ਦਸਵੇਂ ਦੁਆਰ 'ਚ ਤਾਲੂਏ ਦੁਆਰਾ ਸਵਾਸਾਂ ਨੂੰ ਖਿੱਚ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਨੀ, ਦਸਵੇਂ ਦੁਆਰ ਵਿੱਚ ਚੇਤਨ ਦੀ ਜਿਹੜੀ ਲਾਟ ਹੈ ਉਹ ਜੋਤ ਦਾ ਮਿਲਾਪ ਕਰਨਾ, ਬ੍ਰਹਮ ਰੁਦਰ ਨੂੰ ਭੰਨ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਨੀ, ਬ੍ਰਹਮ ਰੁਦਰ ਦਸਵੇਂ ਦੁਆਰ, ਇਹ ਭਾਵ ਹੈ। ਯੋਗੀ ਜਨ ਦਸਵੇਂ ਦੁਆਰ ਨੂੰ ਭੰਨ ਕੇ ਪ੍ਰਾਣਾਂ ਨੂੰ ਤਿਆਗ ਕੇ ਇਹ ਯੋਗ ਦਾ ਕਮਾਲ ਸਮਝਦੇ ਨੇ, ਅਤੇ ਇਸ ਪ੍ਰਕਾਰ ਇਹ ਜਿਹੜਾ ਯੋਗੀਆਂ ਦਾ, ਮਹਾਰਾਜ ਸਾਹਿਬ ਕਹਿੰਦੇ ਵੀ ਸੰਸਾ ਨਹੀਂ ਚੱਕ ਹੁੰਦਾ ਹੈ, ਇਸ ਪ੍ਰਕਾਰ ਤਾਂ ਇਹ ਸਾਰਾ ਕੁਛ ਇਹਨਾਂ ਨੂੰ ਪ੍ਰਾਪਤ ਹੋ ਗਿਆ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਯੋਗ ਦਾ ਕਮਾਲ ਤਾਂ ਕਰ ਲਿਆ ਉਹਨਾਂ ਨੇ, ਪਰ ਇਹਨਾਂ ਦੇ ਨਾਲ ਵੀ ਫਿਰ ਜਿਹੜਾ ਨਾ ਮਿਲ ਪੰਚੋ ਨੀ ਸਹਿਸਾ ਚੁਕਾਇਆ, ਸੰਸਾ ਤਾਂ ਫਿਰ ਵੀ ਬਣਿਆ ਰਿਹਾ ਹੈ।
ਸਿੱਖਦਾਰ ਹੋ ਨਹਿ ਪਤੀ ਆਇਆ,
ਸਿੱਖਦਾਰ ਹੋ ਸਰਦਾਰ ਉਹ ਕੌਣ, ਤੇ ਸਰਦਾਰ ਹੋ ਤੋਂ ਭਾਵ ਜਿਹੜਾ ਸਿੱਖਦਾਰ ਹੋ ਸਰਦਾਰਾਂ ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਵੀ ਚਿੱਤ ਪਤੀਜ ਦਾ ਨਹੀਂ ਹੈ, ਕੋਈ ਵੀ ਲਾਭ ਪ੍ਰਾਪਤ ਨਹੀਂ ਹੁੰਦਾ। ਤੇ ਦੇਵਤੇ ਜੰਮਣ ਮਰਨ ਚ ਨਾ, ਜਿਹੜਾ ਉਹਨਾਂ ਦੀ ਉਪਾਸਨਾ ਕਰੂਗਾ ਜੰਮਣ ਮਰਨ ਚ ਰਹੇਗਾ, ਇਸ ਕਰਕੇ ਉੱਥੇ ਵੀ ਨਹੀਂ ਮਨ ਪਤੀਜ ਦਾ।
ਉਮਰਾਵ ਹੋ ਆਗੈ ਚੇਰਾ,
ਉਮਰਾ ਭਾਵ ਮਹਾਰਾਜ ਦੇ ਸੰਤਾਂ ਭਗਤਾਂ ਦੇ ਅੱਗੇ ਜੰਮਣ ਮਰਨ ਦੀ ਨਿਵਿਰਤੀ ਦਾ ਚੇਰਾ ਝਗੜਾ ਜਾ ਕੇ ਕਰੀਏ, ਕਹੀਏ ਉਹਨਾਂ ਨੂੰ ਕਿ ਆਹ ਝਗੜਾ ਮਹਾਰਾਜ ਕਿਰਪਾ ਕਰੋ, ਤਾਂ ਫਿਰ
ਮਿਲ ਰਾਜਨ ਰਾਮ ਨਿਬੇਰਾ।
ਸੰਤਾਂ ਮਹਾਤਮਾ ਜਨ ਰਾਜਨ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਦੇ ਨਾਲ ਮਿਲਾ ਕਰਕੇ ਜੰਮਣ ਮਰਨ ਦਾ ਨਿਵੇੜਾ ਕਰਾ ਦਿੰਦੇ ਹੈ। ਇਹ ਮਹਾਂਪੁਰਸ਼ ਬ੍ਰਹਮ ਗਿਆਨੀ ਤਤਵੇਤਿਆਂ ਦੀ ਸ਼ਕਤੀ ਹੈ, ਤਤਵੇਤਿਆਂ ਵਿੱਚ ਇਸੇ ਪ੍ਰਕਾਰ ਜੇ
ਮਿਲ ਪੰਚੋਹ ਨਹੀਂ ਸਹਿਸਾ ਚੁਕਾਇਆ,
ਜੋ ਦੁਨੀਆਂ ਦੇ ਅੰਦਰ ਰਾਜੇ ਮਹਾਰਾਜੇ ਜਾਂ ਪੰਚਾਇਤਾਂ ਦੇ ਪੰਚੋ ਮੁਖੀ ਕਹਾਉਂਦੇ ਨੇ, ਉਹਨਾਂ ਦੇ ਨਾਲ ਮਿਲਣ ਕਰਕੇ ਵੀ ਇਹ ਥੋੜਾ ਵੀ ਅੰਦਰ ਦੇ ਸੰਸੇ ਦੂਰ ਹੋ ਜਾਣਗੇ ਵੀ ਪ੍ਰਮਾਣਗਤ ਸੰਸਾ ਦੂਰ ਹੋ ਗਿਆ, ਪ੍ਰਮੇਗਤ ਸੰਸਾ ਦੂਰ ਹੋ ਗਿਆ, ਵਿਪਰਜਾ ਸੰਸਾ ਚੁੱਕਿਆ ਗਿਆ, ਉਹ ਤਾਂ ਆਪ ਸੰਸਿਆਂ ਦੇ ਪਏ ਹੋਏ ਹਨ।
ਸਿੱਖਦਾਰ ਉਹ ਨਹਿ ਪਤੀ ਆਇਆ,
ਸਿੱਖਦਾਰੋਂ ਥਾਣੇਦਾਰਾਂ ਨਾਲ ਮਿਲ ਕੇ ਵੀ ਮਨ ਵਾਹਿਗੁਰੂ ਦੇ ਪਤੀ ਆਇਆ ਭਰੋਸੇ ਵਾਲਾ ਤਾਂ ਨਹੀਂ ਹੁੰਦਾ, ਉਹ ਤਾਂ ਆਪ ਕਿੰਨੀਆਂ ਹੀ ਉਹਨਾਂ ਵਿੱਚ ਐਬਾਂ ਦੇ ਫਸੇ ਹੁੰਦੇ ਨੇ, ਬੇਇਨਸਾਫੀ ਲੋਕਾਂ ਨਾਲ ਕਰ ਬੈਠਦੇ ਆ, ਆਪ ਹੀ ਬੜੇ ਸੰਸੇ ਨੇ, ਕਿਤੇ ਰਿਸ਼ਵਤ ਲੈ ਲਈ ਉਹਦਾ ਸੰਸਾ, ਇਹ ਕਿੱਥੋਂ ਸੰਸਾ ਚੱਕ ਦੇਣਗੇ।
ਉਮਰਾਵ ਆਗੈ ਝੇਰਾ,
ਉਮਰਾਵ ਉਮਰਾਵ ਭਾਵ ਸੂਬੇਦਾਰ ਆਦਿਕ, ਉਹਨਾਂ ਦੇ ਅੱਗੇ ਜੰਮ ਮਰਨ ਦਾ ਝਗੜਾ, ਉਹਨਾਂ ਦੇ ਖੁਦ ਹੀ ਗਲ ਪਿਆ ਹੋਇਆ, ਕਿੱਥੋਂ ਨਿਬੇੜ ਦੇਣਗੇ।
ਮਿਲ ਰਾਜਨ ਰਾਮ ਨਿਬੇੜਾ,
ਕੇਵਲ ਪ੍ਰਕਾਸ਼ ਰੂਪ ਪਰਮੇਸ਼ਰ ਨਾਲ ਮਿਲ ਕੇ ਹੀ ਜੰਮਣ ਮਰਨ ਦਾ ਨਿਬੇੜਾ ਹੁੰਦਾ ਹੈ। ਇਸੇ ਪ੍ਰਕਾਰ ਜੇ
ਮਿਲ ਪੰਚੋ ਨਹੀਂ ਸਹਿਸਾ ਚੁਕਾਇਆ,
ਤੇ ਪੰਚੋ ਪੰਜ ਧੂਣੀਆਂ ਤਪਾਉਣ ਵਾਲੇ ਕੌਣ, ਤਾਮਸੀ ਪੁਰਖਾਂ ਦੇ ਨਾਲ ਮਿਲ ਕੇ ਵੀ ਜੰਮਣ ਮਰਨ ਦਾ ਸੰਸਾ ਨਹੀਂ ਚੁੱਕਿਆ ਜਾ ਸਕਦਾ।
ਸਿੱਖਦਾਰ ਉਹ ਨਹਿ ਪਤੀ ਆਇਆ,
ਸਿੱਖਦਾਰੋਂ ਸਰਦਾਰ ਭਾਵ ਇੰਦਰੀਆਂ ਦੇ ਦੇਵਤਿਆਂ, ਜਿਵੇਂ ਨੇਤਰਾਂ ਦਾ ਦੇਵਤਾ ਸੂਰਜ ਹੈ, ਹੱਥਾਂ ਦਾ ਦੇਵਤਾ ਇੰਦਰ ਹੈ, ਪੈਰਾਂ ਦਾ ਦੇਵਤਾ ਵਿਸ਼ਨੂੰ ਜੀ ਹੈ, ਤੇ ਇਸ ਕਰਕੇ ਇਹ ਇਹਨਾਂ ਦੀ ਉਪਾਸਨਾ ਕਰਨ ਦੇ ਨਾਲ ਵੀ ਮਨ ਨਹੀਂ ਪਤੀਜਦਾ, ਭਰਮ ਦੇ ਭਰਮ ਨਹੀਂ ਮੇਟ ਸਕਦੇ, ਇਹ ਵੀ ਮੇਟ ਸਕਦੇ, ਇਸ ਕਰਕੇ ਮਨ ਨਹੀਂ ਪਤੀਜਦਾ ਹੈ ਕਿ ਇਹ ਭਰਮ ਮੇਟ ਦੇਣਗੇ, ਬਣਿਆ ਹੀ ਰਹਿੰਦਾ ਸੰਸਾਰ।
ਉਮਰਾਵ ਉਹ ਅੱਗੇ ਝੇਰਾ,
ਉਮਰਾਵ ਉਮਰਾਵ ਭਾਵ ਮਹਾਰਾਜ ਦੇ ਸੰਤਾਂ ਭਗਤਾਂ ਦੇ ਅੱਗੇ ਜੰਮਣ ਮਰਨ ਦੀ ਨਿਵਿਰਤੀ ਦਾ ਝੇੜਾ ਝਗੜਾ ਕਰੀਏ ਕਿ ਮਹਾਰਾਜ ਤੁਸੀਂ ਉਹ ਕਿਰਪਾ ਕਰੋ।
ਮਿਲ ਰਾਜਨ ਰਾਮ ਨਿਬੇਰਾ,
ਆ ਮਹਾਤਮਾ ਜਿਹੜੇ ਨੇ ਰਾਜਨ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਨਾਲ ਮਿਲਾ ਕੇ ਜੰਮਣ ਮਰਨ ਦੇ ਸੰਸੇ ਦਾ ਨਿਬੇੜਾ ਕਰਾ ਦੇਣਗੇ, ਕਿਉਂਕਿ ਮਹਾਤਮਾ ਜਨਾਂ ਵਿੱਚ ਹੀ ਵਡਿਆਈਆਂ ਹਨ, ਭਾਵ ਕਿ ਵਾਹਿਗੁਰੂ ਦੇ ਜਿਹੜੇ ਸੰਤ ਨੇ, ਵਾਹਿਗੁਰੂ ਨੇ ਸੰਤਾਂ ਮਹਾਤਮਾ ਵਿੱਚ ਇਹ ਬਲ ਬਖਸ਼ਿਆ ਹੋਇਆ ਹੈ, ਇਸ ਕਰਕੇ ਭਾਈ ਮਹਾਂਪੁਰਸ਼ ਇੱਕ ਸਹਾਇਤਾ ਕਰ ਸਕਦੇ ਹਨ। ਸੰਤ ਸਹਾਈ ਜੀਅ ਕੇ ਭਵਜਲ ਤਾਰਨ ਹਾਰ ਤਾਂ ਕਿਹਾ ਹੈ।
ਅਬ ਢੂਡਨ ਕਤ ਹੋ ਨਾ ਜਾਈ,
ਅਬ ਹੁਣ ਇਹਦੇ ਚ ਜਿਹੜਾ ਜਿਹੜਾ ਵਿਚਾਲੇ ਟੱਡਾ ਹੁੰਦਾ ਨਾ, ਇਹ ਥੋੜਾ ਜਿਹਾ ਡੱਡੇ ਹਾਏ ਦੀ ਆਵਾਜ਼ ਲੈ ਕੇ ਵੀ ਇਸ ਤਰ੍ਹਾਂ ਦਾ ਕੀਤਾ ਜਾਂਦਾ ਹੈ। ਤੇ ਅਬ ਢੂੰਡਨ ਤੇ ਅਬ, ਜੇ ਤੱਕ ਇਹ ਵੀ ਡੱਡਾ ਬੋਲੇ ਫਿਰ ਤਾਂ ਢੂਡਨ ਹੋ ਗਿਆ, ਚੱਕਵਾਂ ਗਿਆ ਢੂੰਡਨ। ਹੇ ਭਾਈ ਅਬ ਹੁਣ ਸਾਡਾ ਮਨ ਕਤੋਂ ਕਿਤੇ ਵੀ ਹੋਰ ਪਾਸੇ ਢੂੰਡਨ ਖੋਜਣ ਵਾਸਤੇ ਨਹੀਂ ਜਾਈ ਕੇ ਜਾਂਦਾ ਹੈ, ਕਿਉਂਕਿ
ਗੋਬਿੰਦ ਭੇਟੇ ਗੁਰ ਗੋ ਸਾਈ,
ਸਾਨੂੰ ਗੋਬਿੰਦ ਗੋ ਪਿਰਥਵੀ ਦੇ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਦਾ ਸਰੂਪ ਗੁਰ ਸਤਿਗੁਰੂ ਗੁਰੂ ਰਾਮਦਾਸ ਜੀ ਭੇਟੇ ਮਿਲੇ ਹਨ, ਜਿਨ੍ਹਾਂ ਗੁਰ ਸਤਿਗੁਰਾਂ ਦੁਆਰਾ ਗੋਸਾਈ ਗੋ ਧਰਤੀ ਦੇ ਸਾਈ ਮਾਲਕ ਪਰਮੇਸ਼ਰ ਪ੍ਰਾਪਤ ਹੋਇਆ, ਜਿਨ੍ਹਾਂ ਦੁਆਰਾ ਇਸ ਕਰਕੇ ਸਾਈ ਦੇ ਕੇ ਫਰਮਾਉਂਦੇ ਹਨ ਜੀ।
ਆਇਆ ਪ੍ਰਭ ਦਰਬਾਰਾ,
ਜਦੋਂ ਪਰਮੇਸ਼ਰ ਦਾ ਦਰਬਾਰਾ ਦਰਬਾਰ ਸ੍ਰੀ ਹਰਿਮੰਦਰ ਸਾਹਿਬ, ਜਾਂ ਫਿਰ ਆਇਆ ਪ੍ਰਭ ਦਰਬਾਰਾ ਸੱਚਖੰਡ ਵਿੱਚ ਆਏ, ਜਾਂ ਫਿਰ ਪਰਮੇਸ਼ਰ ਦਾ ਆਇਆ ਪ੍ਰਭ ਦਰਬਾਰਾ ਪਰਮੇਸ਼ਰ ਦਾ ਸਰੂਪ ਆ ਕੇ ਪ੍ਰਾਪਤ ਹੋਇਆ, ਜਾਂ ਫਿਰ ਆਇਆ ਪ੍ਰਭ ਦਰਬਾਰਾ ਜਦੋਂ ਪ੍ਰਭ ਪਰਮੇਸ਼ਰ ਦੇ ਸਤਸੰਗ ਰੂਪੀ ਦਰਬਾਰ ਵਿੱਚ ਆਏ,
ਤਾਂ ਸਗਲੀ ਮਿਟੀ ਪੁਕਾਰਾ,
ਤਦ ਫਿਰ ਕਿਰਪਾ ਕਰਕੇ ਸਗਲੀ ਸਾਰੀ ਪੁਕਾਰਾ ਜਿਹੜਾ ਫਰਿਆਦ ਮਿਟੀ ਮਿਟ ਗਈ, ਮਹਾਰਾਜ ਨੇ ਕਿਰਪਾ ਕਰ ਦਿੱਤੀ, ਤਦ ਸਤਿਗੁਰਾਂ ਦੀ ਕਿਰਪਾ ਹੋਈ, ਸਤਿਗੁਰਾਂ ਨੇ ਕਿਰਪਾ ਕਰਕੇ ਸਾਰੀ ਪੁਕਾਰਾ ਜਿਹੜਾ ਸੀ ਫਰਿਆਦਾਂ ਮਿਟਾ ਦਿੱਤੀਆਂ ਹੈ, ਮਿਟ ਗਈ ਫਰਿਆਦ।
ਲਬਦ ਆਪਣੀ ਪਾਈ,
ਇਹਨੂੰ ਪਾਈ ਪੋਲਾ ਪਾਠ ਕਰਨਾ, ਲਬਦ ਆਪਣੀ ਪਾਈ, ਲਬਦ ਨਾ ਕਰਦੇ ਹੋ ਇਹਨੂੰ, ਤੇ ਲਬਦ ਲੱਭਣ ਯੋਗ ਆਪਣੀ ਆਤਮਕ ਆਨੰਦ ਰੂਪੀ ਵਸਤੂ ਗੁਰਾਂ ਦੁਆਰਾ ਪਾਈ ਪਾ ਲਈ ਹੈ, ਜਾਂ ਫਿਰ ਲਬਦ ਆਪਣੀ ਪਾਈ ਤੇ ਅਸੀਂ ਆਪਣੀ ਲਬਦ ਪਰਾਲਬਦ ਅਨੁਸਾਰ ਗੁਰਤਾ ਗੱਦੀ ਪਾ ਲਈ ਹੈ, ਇਸ ਕਰਕੇ
ਤਾਂ ਕਤ ਆਵੇ ਕਤ ਜਾਈ,
ਤਾਂ ਤਦੋਂ ਫਿਰ ਕਤ ਕਿੱਥੇ ਜਨਮ ਧਾਰ ਕੇ ਆਵੇ ਆਉਣਾ, ਤੇ ਕਤ ਕਿੱਥੇ ਮਰ ਕੇ ਜਾਈ ਜਾਣਾ ਹੈ, ਭਾਵ ਗੁਰਾਂ ਦੀ ਕਿਰਪਾਲਤਾ ਕਰਕੇ ਜੰਮਣ ਮਰਨ ਤੋਂ ਰਹਿਤ ਹੋ ਗਏ ਹਾਂ।
ਤਹਿ ਸਾਚ ਨਿਆਇ ਨਿਬੇਰਾ,
ਉੱਥੇ ਪਰਮੇਸ਼ਰ ਦੇ ਸੱਚਖੰਡ ਵਿੱਚ ਸਾਚ ਸੱਚ ਨਿਆਇ ਇਨਸਾਫ ਕਰਕੇ ਜੰਮਣ ਮਰਨ ਦਾ ਉੱਥੇ ਫਿਰ ਨਿਬੇਰਾ ਨਿਬੇੜਾ ਹੁੰਦਾ, ਜਾਂ ਸਤਿਗੁਰਾਂ ਨੇ ਆਪਣੀ ਸਰਨ ਵਿੱਚ ਸੱਤ ਸਰੂਪ, ਜਿਹੜਾ ਸੱਤ ਸਰੂਪ ਦਾ ਗਿਆਨ ਦੇ ਕੇ ਜੰਮਣ ਮਰਨ ਦਾ ਇਹ ਨਿਆਂ ਕਰ ਦਿੱਤਾ ਹੈ, ਤੇ ਜਿਹਦੇ ਨਾਲ ਨਿਆਂ ਕਰਕੇ ਨਿਬੇੜਾ ਇਹ ਨਿਬੇਰਾ ਨਿਬੇੜਾ ਕਰ ਦਿੱਤਾ ਹੈ।
ਊਹਾ ਸਮ ਠਾਕੁਰ ਸਮ ਚੇਰਾ,
ਊਹਾ ਉੱਥੇ ਸੱਚਖੰਡ ਵਿੱਚ ਜਾਂ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਊਹਾ ਦੋਨੇ ਪਾਸੇ ਲੱਗੂਗਾ, ਸਮ ਬਰਾਬਰ ਹੀ ਠਾਕੁਰ ਮਾਲਕ ਤੇ ਸਮ ਬਰਾਬਰ ਹੀ ਚੇਰਾ ਦਾਸ ਹੁੰਦਾ, ਸਾਰਿਆਂ ਨੂੰ ਇੱਕੋ ਜਿਹੀ ਜਗ੍ਹਾ ਬੈਠਣ ਨੂੰ ਮਿਲਦੀ ਹੈ ਹਰਿਮੰਦਰ ਸਾਹਿਬ 'ਚ। ਊਚ ਨੀਚ ਦਾ ਭੇਦ ਨਹੀਂ ਹੈ, ਕੋਈ ਰਾਜਾ ਆਵੇ, ਰੰਕ ਆਵੇ, ਉੱਥੇ ਉੱਚੇ ਨੀਵੇਂ ਦਾ ਕੋਈ ਵੀ ਭਿੰਨ ਭੇਦ ਨਹੀਂ ਹੈ। ਭਾਵੇਂ ਦੁਨਿਆਵੀ ਜਿਹੜੀਆਂ ਅਦਾਲਤਾਂ ਨੇ ਉਹਨਾਂ 'ਚ ਹਾਕਮ ਅਤੇ ਪ੍ਰਜਾ ਲੋਕ ਇਕੱਠੇ ਬਰਾਬਰ ਹੀ ਹੁੰਦੇ ਹੈ, ਪਰ ਇਸੇ ਪ੍ਰਕਾਰ ਸਾਰਿਆਂ ਵਿੱਚ, ਇਸੇ ਪ੍ਰਕਾਰ ਸਾਰਿਆਂ 'ਚ ਆਤਮ ਸਰੂਪ ਹੋਣੇ ਕਰਕੇ ਮਾਲਕ ਰੂਪ ਈਸ਼ਵਰ ਅਤੇ ਦਾਸ ਰੂਪ ਜੀਵ ਇੱਕੋ ਰੂਪ ਹੀ ਹਨ।
ਅੰਤਰਜਾਮੀ ਜਾਣੈ,
ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਪਰਮੇਸ਼ਰ ਸਭ ਕੁਝ ਜਾਣੈ, ਜਾਣਦਾ ਹੈ।
ਬਿਨ ਬੋਲਤ ਆਪ ਪਛਾਣੈ,
ਉਹ ਬਗੈਰ ਬੋਲਿਆਂ ਹੀ, ਬਿਨ ਬੋਲਿਆਂ ਸਭ ਕੁਝ ਜਾਣਦਾ, ਸਾਰਿਆਂ ਦੇ ਹਿਰਦਿਆਂ ਦੀ ਗੱਲ ਨੂੰ ਉਹ ਪਛਾਣੈ, ਪਛਾਣ ਲੈਂਦਾ ਹੈ।
ਆਪ ਪਛਾਣੈ
ਤੇ ਉਹ ਫਿਰ ਬਿਨ ਬੋਲਤ ਆਪ ਪਛਾਣੈ, ਉਹ ਸਾਰਿਆਂ ਬਿਨਾਂ ਬੋਲਿਆਂ ਹੀ ਆਪ ਆਪਣੀ ਆਪ ਹੀ ਪਛਾਣੈ, ਪਛਾਣ ਕਰ ਲੈਂਦਾ ਹੈ।
ਸਰਬ ਥਾਨ ਕੋ ਰਾਜਾ,
ਉਹ ਪਰਮੇਸ਼ਰ ਸਰਬ ਸਾਰੇ ਲੋਕ ਪਰਲੋਕ, ਉਹ ਪਰਮੇਸ਼ਰ ਸਰਬ ਸਾਰੇ ਲੋਕ ਪਰਲੋਕ ਬ੍ਰਹਮ ਲੋਕ ਆਦਿ ਥਾਨ ਥਾਵਾਂ, ਉਹਨਾਂ ਥਾਵਾਂ ਦਾ ਰਾਜਾ ਮਾਲਕ ਹੈ। ਇਸ ਕਰਕੇ
ਤਹਿ ਅਨਹਦ ਸ਼ਬਦ ਅਗਾਜਾ,
ਤੈ ਉੱਥੇ ਮਹਾਰਾਜ ਸਾਹਿਬ ਜੀ ਦੇ ਸਤਸੰਗ ਵਿੱਚ ਅਨਹਦ ਇੱਕ ਰਸ ਸ਼ਬਦ ਅਗਾਜਾ ਪ੍ਰਗਟ ਹੁੰਦਾ ਹੈ। ਅਗਾਜਾ ਨਹੀਂ ਕਹਿਣਾ, ਅਗਾਜਾ ਪ੍ਰਗਟ ਹੁੰਦਾ ਹੈ, ਕਸਕੇ ਬੋਲਣਾ। ਮਹਾਂਪੁਰਖਾਂ ਦੀ ਸੰਗਤ ਅਨਹਦ ਹੱਦ ਤੋਂ ਰਹਿਤ ਸ਼ਬਦ ਬ੍ਰਹਮ ਅਗਾਜਾ ਪ੍ਰਗਟ ਹੁੰਦਾ ਹੈ।
ਤਿਸ ਪਹਿ ਕਿਆ ਚਤੁਰਾਈ,
ਹੇ ਭਾਈ ਉਸ ਪਰਮੇਸ਼ਰ ਦੇ ਪਹਿ ਪਾਸ ਕਿਸੇ ਦੀ ਕਿਆ ਕੀ ਚਤੁਰਾਈ ਚਲਾਕੀ ਚੱਲ ਸਕਦੀ ਹੈ, ਭਾਵ ਨਹੀਂ ਚੱਲ ਸਕਦੀ। ਸਤਿਗੁਰੂ ਜੀ ਕਥਨ ਕਰਦੇ ਕਿ ਹੇ ਭਾਈ, ਤੇ ਤੁਸੀਂ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਦੁਬਾਰੇ ਬੋਲਦੇ,
ਤਿਸ ਪਹਿ ਕਿਆ ਚਤੁਰਾਈ,
ਤੇ ਮਹਾਰਾਜ ਸਾਹਿਬ ਕਹਿੰਦੇ ਹੇ ਭਾਈ, ਹੇ ਭਾਈ ਤਿਸ ਉਸ ਪਰਮੇਸ਼ਰ ਦੇ ਪਹਿ ਪਾਸ ਕਿਸੇ ਦੀ ਕਿਆ ਕੀ ਚਤੁਰਾਈ ਚਲਾਕੀ ਚੱਲ ਸਕਦੀ ਹੈ, ਭਾਵ ਨਹੀਂ ਚੱਲ ਸਕਦੀ। ਸਤਿਗੁਰੂ ਜੀ ਕਥਨ ਕਰਦੇ ਹੈ ਕਿ ਹੇ ਭਾਈ, ਆਪ ਤੇ ਅੱਗੇ ਹਾਂਜੀ ਮਿਲ ਨਾਨਕ,
ਮਿਲ ਨਾਨਕ ਆਪ ਗਵਾਈ।
ਸਤਿਗੁਰੂ ਜੀ ਕਥਨ ਕਰਦੇ ਹੈ ਹੇ ਭਾਈ, ਆਪ ਆਪਾ ਭਾਵ ਕੀ ਹੈ, ਆਪਾ ਭਾਵ ਹੰਕਾਰ ਹੈ, ਹੰਕਾਰ ਨੂੰ ਗਵਾ ਕੇ ਸਤਿਗੁਰੂ ਦੇ ਵਿੱਚ ਮਿਲ ਮਿਲਣਾ ਕਰ, ਅਭੇਦ ਹੋਣਾ ਕਰੀਏ, ਸਤਸੰਗਤ ਵਿੱਚ ਮਿਲ ਕੇ ਆਪ ਆਪਾ ਭਾਵ ਹੰਕਾਰ ਗਵਾਈ ਗਵਾਉਣਾ ਕਰੀਏ। ਤਾਂ ਇੱਥੇ ਇਹ ਚਾਰ ਦੇ ਨਾਲ ਇੱਕ ਅੰਕ ਲੱਗਿਆ ਹੋਇਆ ਹੈ, ਅਤੇ ਉਹਦਾ ਭਾਵ ਕੀ ਹੈ, ਅਤੇ ਉਪਰੋਕਤ ਜਿਹੜਾ ਸ਼ਬਦ ਹੈ, ਅਤੇ ਇਸ ਸ਼ਬਦ ਤੋਂ ਘਰ ਤੀਸਰੇ ਦੇ ਸ਼ਬਦ ਸ਼ੁਰੂ ਹੋਇਆ, ਕਿਉਂਕਿ ਚਾਰ ਅੰਕ ਤੋਂ ਬਾਅਦ ਇੱਕ ਅੰਕ ਲਿਖਿਆ ਹੋਇਆ, ਇਹ ਇਹੋ ਹੀ ਮਤਲਬ ਦਿਸਦਾ, ਇਹਦਾ ਇਹੀ ਗੱਲ ਸਮਝ ਆਉਂਦੀ ਹੈ ਵੀ ਇਹਦਾ ਆਹ ਕਾਰਨ ਹੈ।
ਸੋਰਠ ਮਹੱਲਾ ਪੰਜਵਾਂ,
ਸੋਰਠ ਰਾਜ ਦੇ ਅੰਦਰ ਮਹਾਰਾਜ ਸਾਹਿਬ ਜੀ ਪੰਜਵੇਂ ਪਾਤਸ਼ਾਹ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੇ ਆਪ ਜਹਾਂਗੀਰ ਦੇ ਕੋਲ ਨਹੀਂ ਜਾਣਾ ਤਾਂ ਪ੍ਰਿਥੀ ਦੇ ਮੁਕਾਬਲੇ 'ਚ ਅਸੀਂ ਜਹਾਂਗੀਰ ਕੋਲ ਜਿਹੜਾ ਚਲੇ ਜਾਂਦੇ ਹਾਂ, ਅਤੇ ਗੁਰਤਾ ਗੱਦੀ ਦੇ ਮਾਲਕ ਵੀ ਅਸੀਂ ਜਾ ਕੇ ਦੱਸਾਂਗੇ ਗੁਰੂ ਅਰਜਨ ਦੇਵ ਜੀ ਨੂੰ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਕਿਹਾ, ਗੁਰਸਿੱਖੋ, ਉਹਨਾਂ ਨੂੰ ਉਪਦੇਸ਼ ਗੁਰਸਿੱਖਾਂ ਨੂੰ ਦਿੰਦੇ ਹੋਏ ਸ਼ਬਦ ਉਚਾਰ ਕੇ ਸਿੱਖਿਆ ਦਿੰਦੇ ਹਨ।
ਹਿਰਦੈ ਨਾਮ ਵਸਾਏ ਹੋ,
ਮਹਾਰਾਜ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ, ਹੇ ਗੁਰਸਿੱਖੋ, ਤੁਸੀਂ ਕਿਸੇ ਪਾਸੇ ਜਾਣ ਦਾ ਸੰਸਾ ਹੀ ਛੱਡ ਦਿਓ, ਕੇਵਲ ਆਪਣੇ ਹਿਰਦੇ ਦੇ ਵਿੱਚ ਪਰਮੇਸ਼ੁਰ ਦੇ ਨਾਮ ਨੂੰ ਵਸਾਇਓ, ਵਸਾਉਣਾ ਕਰੋ।
ਘਰ ਬੈਠੇ ਗੁਰੂ ਧਿਆਏ ਹੋ,
ਅੰਤਰਮੁਖ ਰੂਪੀ ਘਰ ਦੇ ਵਿੱਚ ਬੈਠੋ, ਤੁਰਿਆ ਪਦ ਰੂਪੀ ਆਪਣੇ ਘਰ ਵਿੱਚ ਬੈਠੋ, ਇਹ ਹੈ ਆਪਣਾ ਘਰ। ਘਰ ਬੈਠੇ ਭਾਵ ਇਸਤਤ ਹੋ ਕੇ ਪਰਮੇਸ਼ੁਰ ਸਰੂਪ ਗੁਰੂ ਸਤਿਗੁਰੂ ਦੇ ਨਾਮ ਨੂੰ ਧਿਆਇਓ, ਧਿਆਉਣਾ ਕਰੋ, ਗੁਰੂ ਨਾਨਕ ਹੀ ਕਿਰਪਾ ਕਰੇਗਾ।
ਗੁਰ ਪੂਰੇ ਸੱਚ ਕਹਿਆ,
ਪੂਰੇ ਪੂਰਨ ਸਤਿਗੁਰਾਂ ਨੇ ਸੱਚ ਕਿਹਾ, ਤੇ ਇਸ ਕਰਕੇ ਉਪਦੇਸ਼ ਜਿਸ ਦੇ ਧਾਰਨ ਕਰ ਲਿਆ ਹੈ ਉਹ ਜਿਹੜਾ ਸੱਚਾ ਉਪਦੇਸ਼ ਕਿਹਾ ਹੋਇਆ ਹੈ,
ਸੋ ਸੁਖ ਸੱਚਾ ਲਹਿਆ,
ਉਹ ਉਸੇ ਗੁਰੂ ਦੀ ਕਿਰਪਾ ਦੁਆਰਾ ਸੱਚਾ ਸੱਚਾ ਸੁਖ ਲਹਿਆ ਪ੍ਰਾਪਤ ਕਰ ਲਿਆ ਹੈ। ਇਹ ਇਸ਼ਾਰਾ ਕੀਤਾ ਹੈ ਵੀ ਗੁਰੂ ਸਾਹਿਬ ਨੇ ਕਿਹਾ ਸੀ ਪ੍ਰਿਥੀ ਨੂੰ ਵੀ ਕੋਈ ਵੀ ਚਾਹੇ ਬਾਦਸ਼ਾਹ ਹੈ, ਤਿੰਨਾਂ ਲੋਕਾਂ ਦੇ ਵਿੱਚੋਂ ਕੋਈ ਗੁਰਤਾ ਗੱਦੀ ਨੂੰ ਨਹੀਂ ਹੁਣ ਹਲਾ ਸਕਦਾ, ਜਿੱਥੇ ਦੇ ਦਿੱਤੀ ਅਸੀਂ ਛੋਟੇ ਪੁੱਤਰ ਨੂੰ ਗੁਰੂ, ਅਸੀਂ ਗੁਰੂ ਅਰਜਨ ਦੇਵ ਜੀ ਨੂੰ ਬਣਾ ਦਿੱਤਾ। ਕਹਿੰਦੇ ਗੁਰ ਪੂਰੇ ਸੱਚ ਕਿਹਾ, ਸੱਚ ਕਿਹਾ ਸੀ, ਇਹ ਹਿਲਾ ਨਹੀਂ ਸਕਦਾ, ਤੁਸੀਂ ਸੰਸਾ ਨਾ ਕਰੋ ਕੋਈ ਵੀ।
ਆਪਣਾ ਹੋਇਓ ਗੁਰ ਮਿਹਰਬਾਨ,
ਹੇ ਭਾਈ ਜਿਸ ਵੇਲੇ ਆਪਣਾ ਸਾਡਾ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਸ੍ਰੀ ਗੁਰੂ ਰਾਮਦਾਸ ਜੀ ਮਿਹਰਬਾਨਾ ਦਿਆਲਵਾਨ ਹੋਇਆ ਦਇਆਵਾਨ ਹੋਇਆ ਹੈ।
ਆਨੰਦ ਸੁਖ ਕਲਿਆਣ ਮੰਗਲ ਸਿਓ,
ਹੇ ਭਾਈ ਸਾਰਿਆਂ ਨੂੰ ਸੁਖ ਸੁਖ ਦੇਣ ਵਾਲਾ ਤੇ ਆਨੰਦ ਆਨੰਦ ਸਰੂਪ ਪਰਮੇਸ਼ਰ ਹੈ। ਉਹ ਕਲਿਆਣ ਮੁਕਤੀ ਸਰੂਪ ਦੇ ਮੰਗਲ ਜਸ ਨੂੰ ਸੰਗਤ ਦੇ ਸਿਓ ਨਾਲ ਗਾਉਂਦੇ ਹੋਏ ਬਡਾਲੀ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਹਾਂਜੀ ਇਸ ਤਰ੍ਹਾਂ ਆਏ ਹਾਂ
ਘਰ ਆਏ ਘਰ ਇਸ ਨਾਨਾ
ਤੇ ਕਹਿੰਦੇ ਵੀ ਅਸੀਂ ਬਡਾਲੀ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਪਹਿਲਾਂ ਆ ਕੇ ਇਸ਼ਨਾਨ ਕੀਤਾ ਘਰ ਆਏ ਘਰ ਇਸ ਨਾਨਾ ਸਰੋਵਰ ਸਾਹਿਬ ਚ ਇਸ਼ਨਾਨ ਕੀਤਾ ਗੁਰੂ ਕੇ ਘਰ ਮਹਿਲਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਰੂਪੀ ਘਰ ਵਿੱਚ ਆਏ ਹਾਂ ਇਹ ਵੀ ਘਰ ਦਾ ਅਰਥ ਹੈ ਜਾਂ ਵੇ ਆਨੰਦ ਸੁਖ ਕਲਿਆਣ ਮੰਗਲ ਸਿਓ ਤੇ ਮਹਾਰਾਜ ਕਹਿੰਦੇ ਆਨੰਦ ਸਰੂਪ ਜੋ ਪਰਮੇਸ਼ਰ ਹੈ ਉਸ ਕਲਿਆਣ ਮੁਕਤੀ ਕਰਨ ਵਾਲੇ ਪਰਮੇਸ਼ਰ ਦੇ ਮੰਗਲ ਜਸ ਨੂੰ ਸੰਗਤਾਂ ਦੇ ਸਿਓ ਸਾਥ ਘਰ ਘਰ ਆਏ ਕਰ ਇਸ਼ਨਾਨਾ ਨਾਲ ਮਿਲ ਕੇ ਗਾਉਣ ਕਰਕੇ ਸਾਰਿਆਂ ਸੁੱਖਾਂ ਚ ਆਤਮ ਸੁਖ ਦੇ ਸੁਖ ਨੂੰ ਪਾ ਕੇ ਸਰਬਣ ਮੰਨਣ ਅਧਿਆਸਨ ਰੂਪ ਇਸ਼ਨਾਨ ਕਰ ਕਰਕੇ ਸਰੂਪ ਰੂਪੀ ਘਰ ਵਿੱਚ ਆਏ ਇਸਤਤ ਹੋਏ ਹਾਂ ਜਿਸ ਪ੍ਰਭੂ ਦਾ ਨਾਮ ਸਰਵਣ ਕਰਕੇ ਆਨੰਦ ਆਨੰਦ ਤੇ ਮੰਨਣ ਕਰਕੇ ਸੁਖ ਤੇ ਨਿਧਿਆਸਨ ਕਰਕੇ ਲੋਕ ਪ੍ਰਲੋਕ ਵਿੱਚ ਕਲਿਆਣ ਰੱਖਿਆ ਹੁੰਦੀ ਹੈ। ਤਤ ਤੂੰ ਪਾਦਾ ਸੰਸ਼ੋਧਨ ਕਰਕੇ ਮੰਗਲ ਖੁਸ਼ੀਆਂ ਦੇ ਸਹਿਤ ਹੋ ਕੇ ਆਤਮ ਸੁਖੀ ਆਤਮ ਰੂਪੀ ਸਰੋਵਰ ਜਿਹੜਾ ਹੈ ਉਹਦੇ ਤੀਰਥ ਵਿੱਚ ਇਸ਼ਨਾਨਾ ਅੰਤਰਗਤ ਤੀਰਥ ਮਲ ਨਾਓ ਤੇ ਇਸ਼ਨਾਨ ਕਰਕੇ ਇਉਂ ਸਰੂਪ ਰੂਪੀ ਘਰ ਵਿੱਚ ਆਏ ਹਾਂ ਆ ਕੇ ਇਸਤਤ ਹੋਏ ਹਾਂ ਜੀ
ਰਹਾਉ
ਤੇ ਅਸਤਾਈ ਦੇ ਕੇ ਫਰਮਾਉਂਦੇ ਆ ਜੀ
ਸਾਚੀ ਗੁਰ ਵਡਿਆਈ
ਹੇ ਭਾਈ ਸਤਿਗੁਰਾਂ ਦੀ ਵਡਿਆਈ ਮਹਿਮਾ ਲੋਕ ਪ੍ਰਲੋਕ ਵਿੱਚ ਸਾਚੀ ਸੱਚੀ ਹੈ
ਤਾਂ ਕੀ ਕੀਮਤ ਕਹਿਣ ਨਾ ਜਾਈ
ਤਾਂ ਉਸ ਵਡਿਆਈ ਦੀ ਕੀਮਤ ਕਿਸੇ ਪਾਸੋਂ ਕਹੀ ਨਹੀਂ ਜਾਂਦੀ ਹੈ
ਸਿਰ ਸਾਹਾ ਪਾਤ ਸਾਹਾ
ਕਿਉਂਕਿ ਪਰਮੇਸ਼ਰ ਸਰੂਪ ਗੁਰੂ ਸਾਹਿਬ ਜੀ ਸਿਰ ਸ੍ਰੋਮਣੀ ਸਾਹਾਂ ਪਾਤਸ਼ਾਹ ਦੇ ਵੀ ਪਾਤਸ਼ਾਹ ਹੈ ਤੇ ਜੋ ਕਮੇਰ ਆਦਿਕ ਇਹ ਸਾਹਾ ਸਾਹੂਕਾਰ ਤੇ ਬ੍ਰਹਮਾ ਆਦਿਕ ਪਾਤਸ਼ਾਹ ਤੋਂ ਵੀ ਪਰਮੇਸ਼ਰ ਸਿਰ ਸ੍ਰੋਮਣੀ ਹੈ
ਗੁਰ ਭੇਟਤ ਮਨ ਓ ਮਾਹਾ
ਤੇ ਇਸ ਕਰਕੇ ਕਹਿੰਦੇ ਉਹਨਾਂ ਪਰਮੇਸ਼ਰ ਸਰੂਪ ਗੁਰ ਸਤਿਗੁਰਾਂ ਦੇ ਨਾਲ ਭੇਟ ਤੇ ਮਿਲਣ ਕਰਕੇ ਮਨ ਚਿੱਤ ਵਿੱਚ ਬੜਾ ਭਾਰੀ ਉਮਾਹਾ ਉਤਸ਼ਾਹ ਹੋਇਆ ਹੈ ਜੀ
ਸਗਲ ਪਰਾਸ਼ਤ ਲਾਥੇ
ਸਗਲ ਸਾਰੇ ਪਰਾਸ਼ਤ ਇੱਥੇ ਪਰਾਸ਼ਤ ਕੀ ਹੈ ਪਾਪ ਲੱਥ ਗਏ ਇਹ ਜਿਹੜਾ ਸ਼ਬਦ ਹੈ ਨਾ ਪਰਾਸ਼ਤ ਇਹ ਸ਼ਬਦ ਕਈ ਥਾਂ ਤਾਂ ਪਾਪ ਦਾ ਵਾਚਕ ਹੈ ਕਈ ਥਾਂ ਤੇ ਇਹ ਜਿਹੜਾ ਪਰਾਸ਼ਤ ਇੱਕ ਕਰਮ ਹੁੰਦਾ ਹੈ ਸਾਧਾਰਨ ਪਰਾਸ਼ਤ ਹੁੰਦਾ ਇੱਕ ਅਸਾਧਾਰਨ ਪਰਾਸ਼ਤ ਹੁੰਦਾ ਤੇ ਇਸ ਕਰਕੇ ਵੀ ਸਮੁੱਚੇ ਪਾਪ ਲਾਉਣ ਵਾਸਤੇ ਹੁੰਦਾ ਹੈ ਇੱਕ ਵਿਸ਼ੇਸ਼ ਪਾਪ ਲਾਉਣ ਵਾਸਤੇ ਹੁੰਦਾ ਹੈ ਉਹਨੂੰ ਪਰਾਸ਼ਿਤ ਕਰਮ ਕਹਿੰਦੇ ਨੇ ਕਈ ਥਾਂ ਉਹਦੇ ਲਈ ਵਰਤੀਦਾ ਪਰ ਇੱਥੇ ਪਾਪ ਲਈ ਵਰਤਿਆ ਹੋਇਆ ਹੈ ਪਾਪ ਦਾ ਵਾਚਕ ਹੈ ਇੱਥੇ ਜਿੱਥੇ ਹੁਣ ਆਪਣੀ ਕਥਾ ਚੱਲਦੀ ਹੈ ਸਗਲ ਪਰਾਸ਼ਿਤ ਲਾਥੇ ਸਾਰੇ ਪਰਾਸ਼ਿਤ ਪਾਪ ਲਾਥੇ ਲੈ ਗਏ ਕਿਵੇਂ ਲੈ ਗਏ ਤੇ ਉਹ ਦੱਸਦੇ ਹਨ ਵੀ
ਮਿਲ ਸਾਧ ਸੰਗਤ ਕੈ ਸਾਥੇ
ਸਾਧ ਸੰਗਤ ਦੇ ਸਾਥੇ ਨਾਲ ਮਿਲ ਕੇ ਇਹ ਮਿਲਣ ਕਰਕੇ ਕਹਿੰਦੇ ਲੈ ਗਏ ਤੇ ਇਹਨੂੰ ਅਨਵੇ ਕਰਕੇ ਇਸ ਤਰ੍ਹਾਂ ਵੀ ਹੈ ਤੇ ਗੁਰਾਂ ਦੀ ਕਿਰਪਾ ਦੁਆਰਾ ਸਤਸੰਗ ਦੇ ਸਾਥੇ ਨਾਲ ਮਿਲ ਮਿਲਣੇ ਕਹਿ ਕਰਕੇ ਸਗਲ ਸਾਰੇ ਪ੍ਰਾਸ਼ਤ ਪਾਪ ਲਾਥੇ ਲੈ ਜਾਂਦੇ ਹਨ ਲੈ ਗਏ ਹਨ
ਗੁਣ ਨਿਧਾਨ ਹਰ ਨਾਮਾ
ਜੋ ਸ਼ੁਭ ਗੁਣਾਂ ਦਾ ਨਿਧਾਨ ਖਜ਼ਾਨਾ ਹਰ ਪਰਮੇਸ਼ਰ ਦਾ ਨਾਮਾ ਨਾਮ ਹੈ
ਜਪ ਪੂਰਨ ਹੋਏ ਕੰਮ
ਉਸ ਨੂੰ ਨਾਮ ਨੂੰ ਜਪ ਜਪ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਆਦਿ ਇਹ ਵੀ ਕੰਮ ਸੀ ਤੇ ਸਾਰੇ ਕੰਮਾਂ ਕਾਰਜ ਤੇ ਗੁਰਬਾਣੀ ਦੀ ਇਕੱਤਰਤਾ ਕਰਨੀ ਇਹ ਵੀ ਕਾਰਜ ਇਹ ਪੂਰੇ ਹੋਏ ਪੂਰੇ ਹੋ ਗਏ ਮਹਾਰਾਜ ਨੇ ਕਰ ਦਿੱਤੇ ਭਗਤੀ ਆਦਿ ਦੇ ਸਾਰੇ ਕਾਰਜ ਪੂਰੇ ਹੋ ਗਏ ਕੋਈ ਕੰਮ ਜਿਹਦੇ ਪ੍ਰਿਥੀ ਚੰਦ ਨੇ ਅਨੇਕਾਂ ਵਿਘਨ ਪਾਏ ਕੋਈ ਵਿਘਨ ਨਹੀਂ ਪਿਆ ਹੈ
ਗੁਰ ਕੀਨੋ ਮੁਕਤ ਦੁਆਰਾ
ਗੁਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਸੰਸਾਰ ਰੂਪੀ ਦੁਆਰਾ ਦਰਵਾਜ਼ੇ ਤੋਂ ਮੁਕਤ ਕੀਨੋ ਕਰ ਦਿੱਤੇ ਸਤਿਗੁਰੂ ਜੀ ਸਤਿਗੁਰਾਂ ਤੋਂ ਮੁਕਤ ਮੁਕਤੀ ਦਾ ਦੁਆਰਾ ਦਰਵਾਜ਼ਾ ਕੀ ਹੈ ਗਿਆਨ प्राप्त किनो कीता है।
सब सृष्ट करे जयकार,
इसलिए हुण सब सारी सृष्टि जय जयकार कर रही है। सारी सृष्टि सतगुरु श्री गुरु रामदास जी दा जय जयकार सत्कार परे शब्दां दे नाल वंदना कर रही है।
नानक प्रभ मेरा साथी,
सतगुरु जी कथन करदे ने हे भाई ये प्रभ परमेश्वर वाहिगुरु सदा ही मेरे साडे साथे नाल है, भाव अंग संग है।
जन्म मरण भय लथे,
जमन ते मरण दे जेड़े भय डर सी सारे लथ गए निवृत हो गए हन।
सोरठ महला पंजवा,
सोरठ राग दे ने पंजवे पातशाह जदों बडाली महाराज साहिब जी छेवें पातशाह दा उत्थे अवतरण होया पिरथी चंद ईरखा करन तों महाराज छड गए सी, कहण लगे भरा तू ही सांभ लै सारा कुछ, तू कानू इत्थे तुरकां नूं चढ़ा चढ़ा के लिआउणा, बड्डिआं दा स्थान है, एडा वड्डा यह स्थान है, इहदी बेअदबी होगी, इस करके तू सांभ लै। बडाली चले गए, उत्थे गुरु हरगोबिंद साहिब दा अवतार होया, तीन साल उत्थे रहे ते उत्थों बहे जदों वापस आए सतगुरु महाराज साहिब जी, ते क्योंकि कदे सुलही खां कदे सुलभी खां बड़ा कुछ करदा रहा सी, ते महाराज साहिब जी दो तीन साल तों बाद जो सब कुछ निबड़ गया ते सुलभी खां रस्ते च मारिया गया, सैयद ने मार दिता सी, उहदी तनखाह नहीं सी दित्ती, सुलही खां आवे च पै के सड़ गया, जदों काम ही सारा निबड़ गया, जदों महाराज साहिब संगतां ने महाराज नूं बेनती कीती, महाराज जी परिवार समेत आप कृपा करो हुण तुसीं अमृतसर आओ, महाराज जी अमृतसर आए, संगतां समेत परिवार समेत उत्थे आ के सरोवर च इशनान कीता, पहलां बाहर खूह ते इशनान कीता, फिर सरोवर च कीता, हरिमंदर साहिब नमस्कार कीती, हरिमंदर साहिब तों बाहर परिक्रमा जिहड़ी खुले थां ते फिर दीवान सज गया, ਉਹ ਦੀਵਾਨ ਸਜਿਆ ਕਿਉਂਕਿ ਉਹ ਅਕਾਲ ਤਖ਼ਤ ਤਾਂ ਛੇਵੇਂ ਪਾਤਸ਼ਾਹ ਦੇ ਟਾਈਮ ਰਾਜ ਉਹਨੇ ਖੁੱਲੀ ਜਗ੍ਹਾ ਉੱਥੇ ਵੀ ਮਹਾਰਾਜ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਮੂਹਰੇ ਦੀਵਾਨ ਲਾਇਆ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਬਡਾਲੀ ਨਗਰ ਦੇ ਰਹਿੰਦਿਆਂ ਹੋਇਆਂ ਪਿਰਥੀ ਚੰਦ ਨੇ ਦਾਈ ਭੇਜੀ ਸਾਹਿਬਜ਼ਾਦੇ ਨੂੰ ਮਾਰਨ ਵਾਸਤੇ, ਸਪੇਰਾ ਭੇਜਿਆ ਸੱਪ ਛੱਡਿਆ, ਅਤੇ ਫਿਰ ਇੱਕ ਡੈਣ ਦਾ ਜ਼ਿਕਰ ਉਹ ਤਾਂ ਕੱਲੀ ਤਵਾਰੀਖ 'ਤੇ ਕੀਤਾ ਸੂਰਜ ਪ੍ਰਕਾਸ਼ ਦੇ ਵਿੱਚ ਤਾਂ ਭਾਈ ਸੰਤੋਖ ਸਿੰਘ ਨੇ, ਤੀਸਰੀ ਘਟਨਾ ਬ੍ਰਾਹਮਣ ਦੀ ਲਿਖੀ ਹੈ, ਪਰ ਚੌਥੀ ਘਟਨਾ ਡੈਣ ਦੀ ਉਹ ਤਵਾਰੀਖ ਵਿੱਚ ਹੈ। ਇਹ ਚਾਰ ਹਮਲੇ ਮਹਾਰਾਜ ਸਾਹਿਬ ਤੇ ਹੋਏ, ਜਿਹੜੀ ਬਚਪਨ ਦੇ ਵੀ ਚਾਰ ਜੰਗ ਨੇ ਮਹਾਰਾਜ ਦੇ ਉਸ ਛੋਟੇ ਜਿਹੇ ਸਰੂਪ ਦੇ ਵਿੱਚ, ਜਿਹੜੀਆਂ ਚਾਰ ਲੜਾਈਆਂ ਬਣੀਆਂ, ਵੱਡੇ ਹੋ ਕੇ ਫਿਰ ਚਾਰ ਜੰਗ ਕੀਤੇ, ਤੇ ਜਦੋਂ ਮਹਾਰਾਜ ਸਾਹਿਬ ਨੂੰ ਪੁੱਛਿਆ ਮਹਾਰਾਜ ਜੀ ਫਿਰ ਇਹ ਜਿਹੜੇ ਉਪੱਧਰ ਹੁੰਦੇ ਰਹੇ ਉਹ ਤੇ ਸੁੱਖ ਆਨੰਦ ਰਹੀ, ਉੱਤਰ ਦੇ ਜੀ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਸੁਣੋ
ਗੁਰਪੂਰੈ ਕਿਰਪਾ ਧਾਰੀ।
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਸੁੱਖ ਤਾਂ ਆਪੇ ਰਹਿਣੀ ਸੀ, ਪੂਰੇ ਪੂਰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਸਾਡੇ ਉੱਤੇ ਕਿਰਪਾ ਮਿਹਰ ਦ੍ਰਿਸ਼ਟੀ ਧਾਰਨ ਕੀਤੀ ਹੋਈ ਹੈ, ਇਸ ਕਰਕੇ ਕੁਛ ਵੀ ਵਿਘਨ ਨਹੀਂ ਸੀ ਪੈ ਸਕਦਾ।
ਪ੍ਰਭ ਪੂਰੀ ਲੋਚ ਹਮਾਰੀ,
ਜਿਸ ਕਰਕੇ ਪ੍ਰਭ ਪਰਮੇਸ਼ਰ ਨੇ ਹਮਾਰੀ ਸਾਡੀ ਲੋਚ ਇੱਛਾ ਹਰਗੋਬਿੰਦ ਦੇ ਅਵਤਾਰ ਧਾਰਨ ਸੰਗਤਾਂ ਨੂੰ ਭਾਉ ਭਗਤੀ ਦ੍ਰਿੜ ਕਰਾਉਣ ਦੀ ਇਹ ਲੋਚ ਇੱਛਾ ਸੀ ਉਹ ਪੂਰਨ ਹੋਈ, ਉੱਥੇ ਵੀ ਭਗਤੀ ਦ੍ਰਿੜ ਕਰਾਉਂਦੇ ਰਹੇ ਹਾਂ ਤੇ ਬੱਚੇ ਦੀ ਆਪਣੇ ਆਪ ਸਾਹਿਬਜ਼ਾਦੀ ਰੱਖਿਆ ਹੁੰਦੀ ਰਹੀ, ਇਸ ਕਰਕੇ ਇਹ ਸਾਰੀ ਗੁਰਤਾ ਗੱਦੀ ਦਾ ਮਾਲਕ ਚਾਹੀਦਾ ਸੀ ਅੱਗੇ, ਤਾਂ ਕਿ ਗੱਦੀ ਦਾ ਸਾਂਭ ਕੇ ਅੱਗੇ ਸਿੱਖਾਂ ਦਾ ਭਲਾ ਹੋਵੇ, ਇਹ ਲੋਚਾਂ ਸਾਰੀਆਂ ਵਾਹਿਗੁਰੂ ਨੇ ਪੂਰੀਆਂ ਕੀਤੀਆਂ।
ਕਰ ਇਸ਼ਨਾਨ ਗ੍ਰਹਿ ਆਏ,
ਸ੍ਰੀ ਅੰਮ੍ਰਿਤਸਰ ਸਰੋਵਰ ਤੇ ਇਸ਼ਨਾਨ ਕਰਕੇ ਗੁਰੂ ਕੇ ਮਹਿਲਾਂ ਵਿੱਚ ਤੇ ਹਰਿਮੰਦਰ ਸਾਹਿਬ ਰੂਪੀ ਗ੍ਰਹਿ ਘਰ ਦੇ ਵਿੱਚ ਆ ਗਏ ਹਾਂ। ਸਰਵਣ ਮੰਨਣ ਅਧਿਆਸਨ ਰੂਪ ਇਸ਼ਨਾਨ ਕਰਕੇ ਤੁਰਿਆ ਪਦ ਰੂਪੀ ਘਰ ਵਿੱਚ ਆ ਕੇ ਇਸਤਿਤ ਹੋ ਗਏ ਹਾਂ।
ਆਨੰਦ ਮੰਗਲ ਸੁਖ ਪਾਏ,
ਆਨੰਦ ਸੁਖ ਸਰੂਪ ਦੇ ਮੰਗਲ ਖੁਸ਼ੀਆਂ ਦੇਣ ਵਾਲਾ ਪਰਮੇਸ਼ਰ ਹੈ, ਅਸੀਂ ਉਸ ਦੀ ਸਿਖਿਆਤਤਾ ਜਿਹੜਾ ਸੁਖ ਹੈ, ਸਿਖਿਆਤਤਾ ਰੂਪ ਜਿਹੜਾ ਸੁਖ ਹੈ ਪਾਏ ਪ੍ਰਾਪਤ ਕਰਕੇ, ਤੇ ਬੜੇ ਆਨੰਦ ਹੋਏ ਪ੍ਰਾਪਤ ਕਰ ਲਿਆ, ਤੇ ਮਨ ਕਰਕੇ ਆਨੰਦ, ਤਨ ਕਰਕੇ ਖੁਸ਼ੀ, ਤੇ ਬਾਣੀ ਕਰਕੇ ਸੁਖ ਦੇ ਸਹਿਤ ਹੋ ਗਏ ਹਾਂ।
ਸੰਤੋਹ ਰਾਮ ਨਾਮ ਨਿਸਤਰੀ ਹੈ,
ਬਾਬਾ ਬੁੱਢਾ ਸਾਹਿਬ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਹੇ ਗੁਰਸਿੱਖੋ, ਬਾਬਾ ਬੁੱਢਾ ਸਾਹਿਬ ਵਰਗੇ ਸੰਤੋ ਤੇ ਸ਼ਾਂਤ ਆਤਮਾ, ਤੇ ਉਹਨਾਂ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਕਹਿੰਦੇ ਹੇ ਸੰਤ ਜਨੋ, ਰਾਮ ਪਰਮੇਸ਼ਰ ਦੇ ਨਾਮ ਨੂੰ ਚਿੰਤਨ ਕਰਕੇ ਸੰਸਾਰ ਸਮੁੰਦਰ ਤੇ ਨਿਸ ਪ੍ਰਪੰਚ ਤੋਂ ਤਰ ਜਾਈਦਾ, ਪਾਰ ਲੰਘ ਜਾਈਦਾ।
ਉਠਤ ਬੈਠਤ ਹਰ ਹਰ ਧਿਆਈ ਹੈ,
ਹੇ ਭਾਈ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਹਰ ਪਰਮੇਸ਼ਰ ਦੇ ਨਾਮ ਨੂੰ ਉਠਤ ਉੱਠਦਿਆਂ ਬੈਠਦ ਬੈਠਦਿਆਂ ਧਿਆ ਕਰ ਬਿਰਤੀ ਦੁਆਰਾ ਧਿਆਈ ਆ ਧਿਆਉਣਾ ਕਰੀਏ, ਜਾਂ ਸੰਸਾਰ ਤੋਂ ਉਠ ਤੋਂ ਉੱਠਦਿਆਂ ਭਾਵ ਉਪਰਾਮ ਹੁੰਦਿਆਂ ਸਮਾਧੀ ਵਿੱਚ ਬੈਠ ਇਸਤਤ ਹੁੰਦਿਆਂ ਪਰਮੇਸ਼ਰ ਦੇ ਨਾਮ ਨੂੰ ਧਿਆਈਏ ਧਿਆਉਣਾ ਕਰੀਏ ਅਤੇ ਫਿਰ ਅਨਦਿਨ
ਸੁਕ੍ਰਿਤ ਕਰੀਏ
ਤੇ ਅਨਦਿਨ ਦਿਨ ਰਾਤ ਸੁਕ੍ਰਿਤ ਕਰੀਏ ਸ੍ਰੇਸ਼ਟ ਕਿਰਤ ਜਿਹੜੀ ਪੁੰਨ ਰੂਪ ਕਿਰਤ ਹੈ ਪੁੰਨ ਕਰਨੇ ਚਾਹੀਦੇ ਹਨ ਚੰਗੇ ਕਰਮ ਕਰੋ
ਰਹਾ
ਅਸਥਾਈ ਦੇ ਕੇ ਫਰਮਾਉਂਦੇ ਹਨ ਜੀ
ਸੰਤ ਕਾ ਮਾਰਗ ਧਰਮ ਕੀ ਪੌੜੀ
ਹੇ ਭਾਈ ਜਿਹੜਾ ਸੰਤ ਸ਼ਾਂਤ ਆਤਮਾ ਗੁਰਾਂ ਦਾ ਭਗਤੀ ਸਹਿਤ ਗਿਆਨ ਦਾ ਮਾਰਗ ਰਸਤਾ ਹੈ ਇਹ ਭਗਤੀ ਰੂਪ ਧਰਮ ਦੀ ਪੌੜੀ ਸੀੜੀ ਹੈ ਇੱਕ ਅਵਸਥਾ ਹੈ ਇਸ ਕਰਕੇ ਤੇ ਪਰ ਇਸ ਨੂੰ ਮਹਾਰਾਜ ਸਾਹਿਬ ਵੀ ਕਹਿੰਦੇ ਨੇ ਪਰ ਹਰ ਇੱਕ ਨਹੀਂ ਕੋਈ ਪਾ ਸਕਦਾ
ਕੋ ਵਡਭਾਗੀ ਪਾਏ
ਕੋਈ ਕੋਈ ਵਡਭਾਗੀ ਵੱਡੇ ਭਾਗਾਂ ਵਾਲਾ ਹੀ ਪਾਏ ਪ੍ਰਾਪਤ ਕਰਦਾ ਹੈ ਤੇ
ਕੋਟ ਜਨਮ ਕੇ ਕਿਲ ਬਿਖ ਨਾਸੇ
ਉਹਨਾਂ ਗੁਰਮੁਖਾਂ ਦੇ ਕਰੋੜਾਂ ਜਨਮ ਦੇ ਕਿਲ ਨਿਸ਼ਚੇ ਕਰਕੇ ਵਿਖ ਵਿਉਹ ਵਰਗੇ ਪਾਪ ਨਸ ਜਾਂਦੇ ਹਨ
ਹਰ ਚਰਣੀ ਚਿੱਤ ਲਾਏ
ਉਹਨਾਂ ਗੁਰਮੁਖਾਂ ਦੇ ਜਿਨ੍ਹਾਂ ਨੇ ਹਰ ਵਾਹਿਗੁਰੂ ਦੇ ਚਰਨੀ ਚਰਨਾਂ ਕਮਲਾਂ ਵਿੱਚ ਚਿੱਤ ਹਿਰਦੇ ਦੀ ਬੇਨਤੀ ਨੂੰ ਲਾਏ ਲਾਉਣਾ ਕੀਤਾ ਫਿਰ ਉਹਨਾਂ ਦੇ ਕੋਟ ਕਰੋੜਾਂ ਜਨਮਾਂ ਦੇ ਕਿਲ ਵਿਖ ਪਾਪ ਬ੍ਰਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਤਹਾਨ ਇਹ ਵੱਡੇ ਪਾਪ ਨੇ ਇਹ ਸਾਰੇ ਨਾਸੇ ਨਸ ਜਾਂਦੇ ਨੇ ਨਿਵਿਰਤ ਹੋ ਜਾਂਦੇ ਨੇ ਇਸ ਕਰਕੇ ਜਾਂ ਨਸ ਜਾਂਦੇ ਹਨ
ਉਸਤਤ ਕਰੋ ਸਦਾ ਪ੍ਰਭ ਆਪਣੇ
ਹੇ ਭਾਈ ਹਮੇਸ਼ਾ ਹੀ ਆਪਣੇ ਪਰਮੇਸ਼ਰ ਦੀ ਉਸਤਤ ਸਿਫਤ ਕਰਿਆ ਕਰੋ
ਜਿਨ ਪੂਰੀ ਕਲ ਰਾਖੀ
ਤੇ ਜਿਸ ਪਰਮੇਸ਼ਰ ਨੇ ਪੂਰੀ ਪੂਰਨ ਕਲ ਕਲਯੁਗ ਵਿੱਚ ਆਪਣੇ ਸੇਵਕਾਂ ਦੀ ਰਾਖਿਆ ਰੱਖਿਆ ਕੀਤੀ ਹੈ ਜਿਸ ਨੇ ਆਪਣੀ ਸੰਪੂਰਨ ਰੂਪ ਵਿੱਚ ਸੰਸਾਰ ਦੇ ਅੰਦਰ ਕਲ ਸ਼ਕਤੀ ਰੱਖੀ ਹੋਈ ਹੈ
ਜੀਵ ਜੰਤ ਸਭ ਭਏ ਪਵਿੱਤਰਾ
ਜਿਨ੍ਹਾਂ ਨੇ ਸਤਿਗੁਰਾਂ ਦੀ ਸਰਣੀ ਪੈ ਕੇ ਸੱਚ ਸੱਚੀ ਜਿਹੜੀ ਸਿੱਖਿਆ ਪ੍ਰਾਪਤ ਕੇ ਸਾਰੇ ਅੱਖਰ ਇਕੱਠੇ ਬੋਲ ਗਏ
ਜੀਵ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ
ਜਿਨ੍ਹਾਂ ਨੇ ਸਤਿਗੁਰਾਂ ਦੀ ਸਰਣੀ ਪੈ ਕੇ ਸੱਚ ਸੱਚੀ ਸਾਖੀ ਸਿੱਖਿਆ ਸੁਣੀ ਹੈ ਉਹ ਜੀ ਜਿਹੜੇ ਨ ਇਹ ਅਸਥੂਲ ਹੁੰਦੇ ਆ ਜੰਤ ਜਿਹੜੇ ਨੇ ਉਹ ਸੂਖਮ ਹੁੰਦੇ ਆ ਛੋਟੇ ਵੱਡੇ ਪਾਪ ਸਾਰੇ ਜੀ ਪਵਿੱਤਰ ਉੱਜਲ ਹੋ ਗਏ ਹਨ
ਬਿਘਨ ਬਿਨਾਸਨ ਸਭ ਦੁੱਖ ਨਾਸਨ
ਇਹ ਭਾਈ ਜਿਨ੍ਹਾਂ ਜਨਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਇਹ ਵੀ ਅੱਖਰ ਇਕੱਠੇ ਬੋਲ ਬਈ ਇਹ ਵੀ ਦੁਬਾਰਾ
ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ
ਇਹ ਭਾਈ ਜਿਨ੍ਹਾਂ ਨੂੰ ਸਤਿਗੁਰਾਂ ਨੇ ਸਤਿਗੁਰੂ ਸਾਹਿਬ ਜੀ ਨੇ ਪਰਮੇਸ਼ਵਰ ਦਾ ਨਾਮ ਦ੍ਰਿੜਾਇਆ ਪੱਕਾ ਕਰਾ ਦਿੱਤਾ ਉਹਨਾਂ ਦੇ ਬਿਘਨ ਰੁਕਾਵਟਾਂ ਬਿਨਾਸਨ ਨਾਸ ਕਰ ਦਿੱਤੀਆਂ ਸਭ ਸਾਰੇ ਜੰਮਣ ਮਰਨ ਦੇ ਜੰਮਣ ਮਰਨ ਆਦਿ ਦੇ ਜਿੰਨੇ ਦੁੱਖ ਕਸ਼ਟ ਸੀ ਉਹ ਵੀ ਨਾਸਨ ਨਾਸ ਕਰ ਦਿੱਤੇ ਨੇ ਜੋ ਵਾਹਿਗੁਰੂ ਪਰਮੇਸ਼ੁਰ ਵਿਘਨ ਰੁਕਾਵਟਾਂ ਦੇ ਬਿਨਾਸਨ ਬੇਨਾਸਨ ਬੇ ਵਿਸ਼ੇਸ਼ ਕਰਕੇ ਨਾਸਨ ਨਾਸ ਕਰਨ ਵਾਲਾ ਹੈ ਸਭ ਸਾਰੇ ਅਵਿਦਿਆ ਆਦਿ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਉਸ ਦਾ ਨਾਮ ਸਤਿਗੁਰਾਂ ਨੇ ਦ੍ਰਿੜਾਇਆ ਪੱਕਾ ਕਰ ਦਿੱਤਾ ਹੈ
ਹੋਏ ਪਾਪ ਭਏ ਸਭ ਪਾਵਨ
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਭਾਈ ਜਿਨ੍ਹਾਂ ਦੇ ਪਾਪ ਗੁਨਾਹ ਖੋਏ ਨਾਸ ਹੋ ਗਏ ਹਨ
ਭਏ ਸਭ ਪਾਵਨ
ਖੋਏ ਪਾਪ ਭਏ ਸਭ ਪਾਵਨ ਸਤਿਗੁਰੂ ਜੀ ਕਥਨ ਕਰਦੇ ਹੈ ਹੇ ਭਾਈ ਜਿਨ੍ਹਾਂ ਦੇ ਪਾਪ ਗੁਨਾਹ ਖੋਏ ਨਾਸ ਹੋ ਗਏ ਨੇ ਉਹ ਸਭ ਸਾਰੇ ਭਗਤ ਜਨ ਪਾਵਨ ਪਵਿੱਤਰ ਹੋ ਗਏ ਹਨ
ਜਨ ਨਾਨਕ ਸੁਖ ਘਰ ਆਇਆ
ਮਹਾਰਾਜ ਸਾਹਿਬ ਦੀ ਅੰਮ੍ਰਿਤ ਬਚਨ ਵਿੱਚ ਕਿਹਾ ਹੈ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਕਿ ਪਵਿੱਤਰ ਹੋ ਕੇ ਸੁਖ ਆਨੰਦ ਸਰੂਪੀ ਘਰ ਦੇ ਵਿੱਚ ਆ ਗਏ ਹਨ
ਸੋਰਠ ਮਹੱਲਾ ਪੰਜਵਾ
ਸੋਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ
ਸਾਹਿਬ ਗੁਣੀ ਗਹਿਰਾ
ਹੇ ਸਾਹਿਬ ਮਾਲਕ ਪਰਮੇਸ਼ੁਰ ਜੀ ਤੁਸੀਂ ਸੁਭ ਗੁਣੀ ਗੁਣਾਂ ਦੇ ਗਹਿਰਾ ਸਮੁੰਦਰ ਹੋ ਖਜ਼ਾਨਾ ਹੋ ਇਹ ਸਰੀਰ ਰੂਪੀ ਘਰ ਅੱਗੇ ਦੱਸਦੇ ਨੇ
ਘਰ ਲਸਕਰ ਸਭ ਤੇਰਾ
ਇਹ ਸਰੀਰ ਰੂਪੀ ਘਰ ਪ੍ਰਾਣਾਂ ਦਾ ਸਮੁਦਾਇ ਰੂਪ ਲਸਕਰ ਫੌਜ ਤੇ ਇਸ ਕਰਕੇ ਪ੍ਰਤੱਖ ਘਰ ਮਕਾਨ ਤੇ ਪ੍ਰਤੱਖ ਲਸਕਰ ਇਹ ਸਾਰੇ ਅੱਖਰ ਇੱਕ ਵਾਰੀ ਇਕੱਠੇ ਬੋਲ ਦੇਵੇ
ਸਾਹਿਬ ਗੁਣੀ ਗਹਿਰਾ ਘਰ ਲਸਕਰ ਸਭ ਤੇਰਾ
ਇਹ ਸਾਹਿਬ ਮਾਲਕ ਪਰਮੇਸ਼ੁਰ ਤੁਸੀਂ ਸਭ ਗੁਣੀ ਗੁਣਾਂ ਦੇ ਗਹਿਰਾ ਸਮੁੰਦਰ ਹੋ ਯਾਨੀ ਖਜ਼ਾਨੇ ਹੋ ਅਤੇ ਸਰੀਰ ਰੂਪੀ ਘਰ ਜਿਹੜਾ ਪ੍ਰਾਣਾਂ ਦਾ ਸਮੁਦਾਇ ਰੂਪ ਇਹ ਲਸਕਰ ਫੌਜ ਜਾਂ ਪ੍ਰਤੱਖ ਘਰ ਮਕਾਨ ਤੇ ਪ੍ਰਤੱਖ ਲਸ਼ਕਰ ਫੌਜ ਜਿਵੇਂ ਰਾਜਿਆਂ ਦੇ ਕੋਲ ਹੁੰਦੀ, ਜਾਂ ਫਿਰ ਸਤਸੰਗਤ ਰੂਪੀ ਘਰ, ਸਤਸੰਗਤ ਰੂਪੀ ਘਰ ਦੇ ਵਿੱਚ ਸਿੱਖ ਸੰਗਤ ਰੂਪੀ ਫੌਜ, ਸਭ ਸਾਰਾ ਕੁਝ ਤੇਰਾ ਤੁਹਾਡਾ ਹੀ ਹੈ। ਤੇ ਸਾਰਿਆਂ ਭਗਤਾਂ ਦੇ ਹਿਰਦਿਆਂ ਰੂਪੀ ਘਰਾਂ ਵਿੱਚ ਦੈਵੀ ਸੰਪਦਾ ਰੂਪ ਫੌਜ ਸਭ ਤੁਹਾਡੀ ਹੀ ਹੈ।
ਰਖਵਾਲੇ ਗੁਰ ਗੋਪਾਲਾ,
ਇਹ ਗੋਪਾਲਾ ਗੋ ਪ੍ਰਿਥਵੀ ਦੇ ਪਾਲਾ ਪਾਲਣ ਕਰਨ ਵਾਲੇ ਪਰਮੇਸ਼ਰ, ਪਰਮੇਸ਼ਰ ਉਸ ਵਾਹਿਗੁਰੂ ਦਾ ਸਰੂਪ ਕੌਣ? ਗੁਰੂ ਸਤਿਗੁਰੂ ਜੀ, ਤੁਸੀਂ ਆਪ ਹੀ ਸਾਡੀ ਮਹਾਰਾਜ ਲੋਕ ਪਰਲੋਕ ਦੇ ਵਿੱਚ।
ਰਖਵਾਲੇ ਗੁਰ ਗੋਪਾਲਾ,
ਹੇ ਗੋਪਾਲਾ ਗੋ ਪ੍ਰਿਥਵੀ ਦੇ ਪਾਲਾ ਪਾਲਕ ਪਰਮੇਸ਼ਰ ਦਾ ਸਰੂਪ ਗੁਰ ਸਤਿਗੁਰੂ ਜੀ, ਤੁਸੀਂ ਆਪ ਹੀ ਸਾਡੀ ਲੋਕ ਪਰਲੋਕ ਵਿੱਚ ਤੇ ਰਖਵਾਲੇ ਹੋ, ਤੁਸੀਂ ਰੱਖਿਆ ਕਰਨ ਵਾਲੇ ਹੋ, ਜਾਂ ਹੇ ਗੋਪਾਲਾ ਪਰਮੇਸ਼ਰ ਜੀ, ਤੇ ਤੁਸੀਂ ਆਪ ਹੀ ਸਾਡੇ ਗੁਰੂ ਸਰੂਪ ਵਿੱਚ ਪ੍ਰਗਟ ਹੋ ਕੇ ਰੱਖਿਆ ਕਰਨ ਵਾਲੇ ਹੋ।
ਸਭ ਜੀਵ ਭਏ ਦਇਆਲਾ,
ਤਾਂ ਹੀ ਸਭ ਸਾਰੇ ਜੀ ਜੀਵ ਸਾਡੇ ਉੱਪਰ ਦਇਆਲਾ ਦਇਆਲਤਾ ਦਇਆਵਾਨ ਹੋ ਗਏ, ਦਇਆਲਤਾ ਕਰਨ ਵਾਲੇ ਬਣ ਗਏ। ਇਹ ਤੁਹਾਡੀ ਕਿਰਪਾ ਦੇ ਨਾਲ ਹੀ ਐਸਾ ਹੋਇਆ ਹੈ।
ਜਪ ਆਨੰਦ ਰਹੋ ਗੁਰ ਚਰਣਾ,
ਹੇ ਮਹਾਰਾਜ ਸਤਿਗੁਰੂ ਜੀ, ਹੇ ਪਰਮੇਸ਼ਰ ਜੀ, ਗੁਰ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਧਿਆਨ ਤਰਕੇ ਜਪ ਜਾਪ ਕਰਨੇ ਜਾਪ ਕਰਕੇ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਇਸ ਕਰਕੇ ਮਹਾਰਾਜ ਜਪ ਆਨੰਦ ਰਹੋ ਗੁਰ ਚਰਨਾ, ਗੁਰ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਧਿਆਨ ਤਰਕੇ ਜਪ ਜਾਪ ਕਰਨੇ ਕਰਕੇ ਸਦਾ ਆਨੰਦ ਤੇ ਇਹ ਸਾਨੂੰ ਬਣਿਆ ਰਹਿੰਦਾ ਹੈ ਮਹਾਰਾਜ।
ਭਉ ਕਤਹਿ ਨਹੀਂ ਪ੍ਰਭ ਸਰਣਾ,
ਹੇ ਪ੍ਰਭ ਵਾਹਿਗੁਰੂ ਜੀ, ਤੁਹਾਡੀ ਸਰਣਾ ਓਟ ਵਿੱਚ ਆਉਣ ਕਰਕੇ ਕਤੇ ਕਿਸੇ ਪ੍ਰਕਾਰ ਦਾ ਵੀ ਭਾਉ ਡਰ ਨਹੀਂ ਰਹਿੰਦਾ ਹੈ।
ਰਹਾਉ
ਰਹਾਉ ਦੇ ਕੇ ਕਹਿੰਦੇ ਅਸਥਾਈ ਦੇ ਕੇ ਜੀ,
ਤੇਰਿਆ ਦਾਸਾ ਹਿਰਦੈ ਮੁਰਾਰੀ,
ਹੇ ਮੁਰਾਰੀ ਮੁਰ ਆਰੀ ਮੁਰ ਦੈ ਦੇ ਆਰੀ ਦੁਸ਼ਮਣ ਪਰਮੇਸ਼ਰ ਜੀ, ਤੇਰਿਆਂ ਤੁਹਾਡਿਆਂ ਦਾਸਾਂ ਸੇਵਕ ਜਨਾਂ ਦੇ ਰਿਹਦੇ ਹਿਰਦੇ ਵਿੱਚ ਹੀ ਤੇਰਾ ਨਾਮ ਵਸਦਾ ਹੈ, ਜਾਂ ਤੂੰ ਆਪ ਹੀ ਵਸ ਰਿਹਾ ਹੈ। ਨਾਮੇ ਅੰਦਰ ਹੋਂ ਵਸਾਂ, ਨਾਮ ਵਸੈ ਮਨ ਆਏ, ਹੇ ਪ੍ਰਭ ਪਰਮੇਸ਼ਰ ਜੀ।
ਪ੍ਰਭ ਆਬ ਚਲ ਨੀਵ ਉਸਾਰੀ,
ਹੇ ਪ੍ਰਭ ਪਰਮੇਸ਼ਰ ਜੀ, ਤੁਸੀਂ ਨਿਮਰਤਾ ਵਾਲੇ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਭਗਤੀ ਦੀ ਅਵਚਲ ਅਚਲ ਅਹਿਲ ਜਿਹੜੀ ਨਾ ਹਿੱਲੇ, ਨਾ ਹਿੱਲਣ ਵਾਲੀ ਨੀਵ ਨੀਂਹ ਉਸਾਰੀ ਉਸਾਰਨਾ ਕੀਤੀ ਹੈ, ਜਾਂ ਫਿਰ ਪ੍ਰਭ ਅਵਚਲ ਨੀਵ ਉਸਾਰੀ ਸੋਢ ਵੰਸ ਰੂਪੀ ਇਹ ਨੀਂਹ ਐਸੀ ਰੱਖਦੀ ਅਚਲ ਕਰ ਦਿੱਤੀ ਹੈ, ਜਾਂ ਗੁਰਤਾ ਗੁਰ ਗੱਦੀ ਰੂਪੀ ਜਿਹੜੀ ਨੀਂਹ ਉਸਾਰ ਦਿੱਤੀ ਹੈ ਅਚਲ ਕਰ ਦਿੱਤੀ ਹੈ, ਜਾਂ ਹਰਿਮੰਦਰ ਸਾਹਿਬ ਜੀ ਦੀ ਨੀਂਹ ਜਿਹੜੀ ਆ ਅਚਲ ਕਰ ਦਿੱਤੀ ਹੈ, ਇਹ ਨੀਂਹ ਉਸਾਰਨਾ ਕੀਤੀ ਆਪ ਜੀ ਨੇ।
ਬਾਲ ਧਨ ਤਕੀਆ ਤੇਰਾ,
ਇਹਨੂੰ ਭਾਈ ਤਕੀਆ ਬੋਲਣਾ, ਤਕੀਆ ਨਾ ਬਣ ਜਾਵੇ, ਅਧਕ ਨਾ ਲੱਗੇ ਇੱਥੇ। ਹੇ ਮਹਾਰਾਜ, ਵਿਵੇਕ ਰੂਪੀ ਬਲ ਜੋਰ ਤੇ ਨਾਮ ਰੂਪੀ ਧਨ ਰੋਕੜੀ ਨਗਦੀ ਜੋ ਹੁੰਦੀ ਹੈ, ਸਭ ਆਪ ਜੀ ਦਾ ਹੀ ਤਕੀਆ ਆਸਰਾ ਹੈ ਮਹਾਰਾਜ। ਤੁਹਾਡਾ ਹੀ ਵਿਵੇਕ ਰੂਪੀ ਬਲ ਨਾਮ ਰੂਪੀ ਧਨ ਤਕੀਆ ਤੱਕਣਾ ਕੀਤਾ ਹੈ, ਵੇਖਣਾ ਕੀਤਾ ਹੈ ਜੀ।
ਤੂੰ ਭਾਰੋ ਠਾਕੁਰ ਮੇਰਾ,
ਤੂੰ ਮੇਰਾ ਮੇਰੇ ਤੂੰ ਤੁਸੀਂ ਸਭ ਤੋਂ ਭਾਰੋ ਵੱਡੇ ਠਾਕੁਰ ਮਾਲਕ ਹੋ, ਭਾਵ ਤੁਸੀਂ ਭਾਰੇ ਅਧਿਸ਼ਠਾਨ ਰੂਪ ਹੋ ਜੀ।
ਜਿਨ ਜਿਨ ਸਾਧ ਸੰਗ ਪਾਇਆ,
ਜਿਨ੍ਹਾਂ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਪੁਰਖਾਂ ਨੇ ਤੁਹਾਡੀ ਸਾਧ ਸੰਗਤ ਨੂੰ ਪਾਇਆ ਪ੍ਰਾਪਤ ਕੀਤਾ ਹੈ,
ਸੋ ਪ੍ਰਭ ਆਪ ਤਰਾਇਆ,
ਤੇ ਉਸ ਨੂੰ ਹੇ ਪਰਮੇਸ਼ਰ ਜੀ ਤੁਸੀਂ ਆਪ ਹੀ ਸੰਸਾਰ ਸਮੁੰਦਰ ਤੋਂ ਕਿਰਪਾ ਕਰਕੇ ਤਾਰਨਾ ਕੀਤਾ ਹੈ।
ਕਰ ਕਿਰਪਾ ਨਾਮ ਰਸ ਦੀਆ,
ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਜਿਸ ਨੂੰ ਅੰਮ੍ਰਿਤ ਨਾਮ ਰਸ ਪ੍ਰੇਮ ਬਖਸ਼ ਦੀਆ ਦਿੱਤਾ ਹੈ।
ਕੁਸਲ ਖੇਮ ਸਭ ਥੀਆ,
ਉਸ ਨੂੰ ਸਭ ਸਾਰਾ ਲੋਕ ਪ੍ਰਲੋਕ ਦਾ ਕੁਸਲ ਸੁਖ ਅਤੇ ਆਤਮਕ ਖੇਮ ਆਨੰਦ ਪ੍ਰਾਪਤ ਥੀਆ ਹੋਇਆ, ਜਾਂ ਫਿਰ ਇਉਂ ਕਹੋ ਵੀ ਲੋਕ ਪ੍ਰਲੋਕ ਚ ਕੁਸਲ ਕਲਿਆਣ ਤੇ ਖੇਮ ਸੁਖ ਸਰੂਪ ਵਾਹਿਗੁਰੂ ਪ੍ਰਾਪਤ ਹੋਇਆ। ਇੱਥੇ ਇੱਕ ਗੱਲ ਇਹ ਸਮਝਣ ਵਾਲੀ ਹੈ, ਕੁਸਲ ਤੇ ਖੇਮ ਦੋ ਸ਼ਬਦ ਨੇ ਤੇ ਇਹਦੇ ਵਿੱਚ ਇਹਨਾਂ ਦੇ ਅਰਥ ਕਿਸ ਤਰ੍ਹਾਂ ਹਨ? ਖੇਮ ਕਿਸ ਨੂੰ ਕਹਿੰਦੇ ਨੇ, ਕੁਸਲ ਕਿਸ ਨੂੰ ਕਹਿੰਦੇ ਨੇ? ਕੁਸਲ ਕਹਿੰਦੇ ਆਪ ਪ੍ਰਾਪਤੀ ਦੀ ਪ੍ਰਾਪਤੀ, ਪ੍ਰਾਪਤੀ ਦੀ ਰੱਖਿਆ, ਭਾਵ ਜਿਹੜੀ ਵਸਤੂ ਪ੍ਰਾਪਤ ਨਹੀਂ ਹੈ ਉਹ ਪ੍ਰਾਪਤ ਹੋਈ, ਉਹ ਪ੍ਰਾਪਤ ਹੋ ਜਾਣੀ ਤੇ ਉਸ ਦਾ ਨਾਮ ਤਾਂ ਕੁਸਲ, ਅਤੇ ਪ੍ਰਾਪਤ ਹੋਈ ਵਸਤੂ ਵੀ ਚਲੀ ਨਾ ਜਾਵੇ ਉਹਦੀ ਜਿਹੜੀ ਰੱਖਿਆ ਕਰਨੀ ਆ ਉਹਦਾ ਨਾਮ ਹੈ ਖੇਮ। ਉਹਨੂੰ ਖੇਮ ਕਹਿੰਦੇ ਨੇ। ਇਹ ਦੋ ਭੇਦ ਹਨ ਜੀ।
ਹੋਏ ਪ੍ਰਭੂ ਸਹਾਈ,
ਹੇ ਵਾਹਿਗੁਰੂ ਜਿਸ ਗੁਰਮੁਖ ਜਨ ਦੇ ਆਪ ਸਹਾਈ ਸਹਾਇਕ ਹੋਏ ਹੋ,
ਸਭ ਉੱਠ ਲਾਗੀ ਪਾਈ,
ਉਸ ਦੇ ਸਭ ਸਾਰੀ ਸ੍ਰਿਸ਼ਟੀ ਉੱਠ ਕੇ ਪਾਈ ਚਰਨੀ ਲੱਗਦੀ ਹੈ। ਚਰਨਾਂ ਵਿੱਚ ਤੁਸੀਂ ਮਹਾਰਾਜ ਬਿਠਾ ਦਿੰਦੇ ਹੋ ਇਸ ਨੂੰ, ਕਿਉਂਕਿ ਜਿਹਦੇ ਉੱਤੇ ਤੁਹਾਡੀ ਕਿਰਪਾ ਹੈ, ਐਸਾ ਮਹਾਰਾਜ ਤੁਹਾਡਾ ਪ੍ਰਤਾਪ ਹੈ।
ਸਾਸ ਸਾਸ ਪ੍ਰਭ ਧਿਆਈ ਹੈ,
ਹੇ ਮਹਾਰਾਜ ਜੀ ਆਪ ਜੀ ਐਸੀ ਕਿਰਪਾ ਦ੍ਰਿਸ਼ਟੀ ਕਰੋ, ਅਸੀਂ ਤੁਹਾਡੇ ਨਾਮ ਨੂੰ ਸਾਸ ਸਾਸ ਸਵਾਸ ਸਵਾਸ ਧਿਆਈਏ ਧਿਆਉਣਾ ਕਰੀਏ ਜੀ।
ਹਰ ਮੰਗਲ ਨਾਨਕ ਗਾਈਏ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਹੇ ਹਰ ਵਾਹਿਗੁਰੂ ਆਪ ਜੀ ਦੇ ਮੰਗਲ ਜਸ ਤਾਈ ਕੀਰਤਨ ਰੂਪ ਵਿੱਚ ਗਾਈਏ ਗਾਉਣਾ ਕਰੀਏ।
ਸੋਰਠ ਮਹੱਲਾ ਪੰਜਵਾ,
ਪੰਜਵੇਂ ਪਾਤਸ਼ਾਹ ਸੋਰਠ ਦੇ ਵਿੱਚ ਅੱਗੇ ਮਹਾਰਾਜ ਸਾਹਿਬ ਜੀ ਇਸ ਰਾਗ ਦੇ ਵਿੱਚ ਅੱਗੇ ਸ਼ਬਦ ਉਚਾਰਨ ਕਰਦੇ ਨੇ ਜੀ।
ਸੂਖ ਸਹਿਜ ਆਨੰਦਾ,
ਹੇ ਭਾਈ ਸੂਖ ਸਹਿਜ ਅਡੋਲ ਸੁਖ ਅਚੁੱਤ ਸਰੂਪ, ਜਿਹੜਾ ਅਚੁੱਤ ਸਰੂਪ ਦਾ ਸੁਖ ਹੈ ਉਹਦਾ ਆਨੰਦਾ ਸੁਖ ਪ੍ਰਾਪਤ ਹੋਇਆ ਹੈ ਤਾਂ ਫਿਰ
ਪ੍ਰਭ ਮਿਲਿਓ ਮਨ ਭਾਵੰਦਾ,
ਤਾਂ ਮਨ ਹਿਰਦੇ ਨੂੰ ਭਾਵੰਦਾ ਪਾਉਂਦਾ, ਭਾਵ ਪਿਆਰਾ ਲੱਗਣ ਵਾਲਾ ਪ੍ਰਭ ਪਰਮੇਸ਼ਰ ਮਿਲਿਓ ਮਿਲ ਗਿਆ ਹੈ।
ਪੂਰੇ ਗੁਰ ਕਿਰਪਾ ਧਾਰੀ,
ਜਦੋਂ ਪੂਰੇ ਪੂਰਨ ਸਤਿਗੁਰਾਂ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕੀਤੀ,
ਤਾਂ ਗਤ ਭਈ ਹਮਾਰੀ,
ਤਾਂ ਹਮਾਰੀ ਸਾਡੀ ਹਮਾਰੀ ਸਾਡੀ ਤਮਾਮ ਜੀਵਾਂ ਦੀ ਗਤ ਕਲਿਆਣ ਪਈ ਹੋ ਗਈ ਹੈ।
ਹਰ ਕੀ ਪ੍ਰੇਮ ਭਗਤ ਮਨ ਲੀਨਾ,
ਹੇ ਭਾਈ ਜਦੋਂ ਹਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਜਿਹੜੀ ਹੈ ਨਾ, ਪ੍ਰੇਮ ਭਗਤ ਤੋਂ ਮਤਲਬ ਹੈ ਪ੍ਰੇਮਾ ਭਗਤੀ ਵਿੱਚ ਮਨ ਚਿੱਤ ਲੀਨਾ ਲੀਨ ਭਾਵ ਤਦਾਕਾਰ ਹੋਇਆ।
ਨਿਤ ਬਾਜੇ ਅਨਹਤ ਬੀਨਾ,
ਤਾਂ ਨਿਤਾ ਪ੍ਰਤੀ ਅਨਹਤ ਇੱਕ ਰਸ ਜਸ ਰੂਪੀ ਬੀਨਾ ਬੀਨਾ ਆਦਿ ਦੇ ਬਾਜੇ ਬੱਜੇ, ਤੇ ਭਾਵ ਕੀ ਹੈ ਤੇ ਇਹ ਬੀਨਾ ਸੁੰਦਰ ਬਾਜੇ ਬੱਜ ਆਏ ਨੇ। ਇਹ ਜਿਹੜਾ ਬੀਨਾ ਹੈ ਇਹਦੇ ਥੋੜੀ ਵਿਚਾਰ ਸਮਝਣ ਵਾਲੀ ਹੈ, ਇਹ ਤਾਰ ਦਾ ਵਾਜਾ ਹੈ ਜਿਹਦੀਆਂ ਅਨੇਕਾਂ ਸ਼ਕਲਾਂ ਹੁੰਦੀਆਂ ਨੇ। ਵਿਸ਼ੇਸ਼ ਕਰਕੇ ਬੀਨਾ ਤੂੰਬੇ ਅਤੇ ਪੋਲੇ ਕਾਨੇ ਦੀ ਡੰਡੀ ਦੇ ਨਾਲ ਬਣਾਈ ਜਾਂਦੀ ਹੈ। ਡੰਡੀਪੁਰ ਸੁਰਾਂ ਦੇ ਭੇਦ ਕਰਨ ਦੇ ਸੁੰਦਰੀਆਂ ਲੱਗੀਆਂ ਹੁੰਦੀਆਂ ਨੇ। ਸੰਗੀਤ ਵਿੱਚ ਇਹਦੇ 6 ਭੇਦ ਬੰਨੇ ਗਏ ਨੇ ਤੇ ਨੰਬਰ 1 ਦੋ ਤਾਰਾ, ਇਹ ਜਿਹੜਾ ਦੋ ਤਾਰਾ ਹੈ ਇਹਨੂੰ ਨਕਲੀ ਕਹਿੰਦੇ, ਨਕਲੀ ਦੋ ਤਾਰਾ, ਦੋ ਤਾਰਾ ਤੇ ਇਸ ਦਾ ਨਾਮ ਹੈ, ਦੋ ਤਾਰਾਂ ਦਾ ਹੁੰਦਾ ਤੇ ਇਸ ਤੋਂ ਬਾਅਦ ਨੰਬਰ 2 ਤੇ ਹੈ ਇਹ ਤ੍ਰਿੰਤਰ, ਮਤਲਬ 3 ਤਾਰ ਦੀ ਸਿਤਾਰ ਜਿਹੜੀ ਹੁੰਦੀ ਹੈ ਤੇ ਇਸ ਤੋਂ ਅੱਗੇ ਇਹਦਾ ਨਾਮ ਹੈ ਰਾਜਧਾਨੀ। ਨੰਬਰ 4 ਚਾਰ ਤਾਰਾਂ ਦੀ ਜਿਹੜੀ ਤੰਬੂਰ ਹੈ ਤੇ ਇਸੇ ਤਰ੍ਹਾਂ ਚੌਥੇ ਵਿਪੰਚੀ 5 ਤਾਰ ਦੀ, ਇਹਨੂੰ ਮੱਧਿਅਮ ਆਦਿ ਤੇ ਇਸ ਪ੍ਰਕਾਰ ਪੰਜਵੀਂ ਸਵਰਣੀ ਇਹ 6 ਤਾਰਾਂ ਦੀ ਹੁੰਦੀ ਹੈ ਤੇ ਇਹਨੇ ਪਰਵਾਦਿਨੀ ਇਹਦਾ ਨਾਮ ਹੈ 7 ਤਾਰ ਦੀ। ਇਹ ਪਿਛਲੇ ਭੇਦ ਦੀਆਂ ਬੀਣਾਂ ਦੇ 3 ਤਾਰ, ਜਿਹੜੇ ਪਿਛਲੇ ਬੀਣਾਂ ਦੀਆਂ ਤਾਰਾਂ ਜਿਹੜੀਆਂ 3 ਤਾਰ ਦੇ ਲੋਹੇ ਦੇ 4 ਤਾਰ ਦੇ ਪਿੱਤਲ ਦੇ ਹੁੰਦੇ, ਡੰਡੀ ਦੋਹਾਂ ਦੀ ਸਿਰਿਆਂ ਤੋਂ ਵੱਡੇ ਤੁੰਬੇ ਦੀ ਹੋਇਆ ਕਰਦੀ ਹੈ। ਇਸ ਤਰ੍ਹਾਂ ਦੇ ਇਹਨਾਂ ਦੇ 6 ਭੇਦ ਆਏ ਹੈ ਤੇ ਇੱਥੇ ਇਸ ਬਾਜੇ ਤੋਂ ਸਮਝਣਾ ਬੀਣਾ ਜਸ ਰੂਪੀ ਬੀਣਾ ਸੁੰਦਰ ਬਾਜੇ ਬਜੇ ਆਏ ਹਨ ਜੀ।
ਰਹਾਈ
ਦੇ ਕੇ ਫਰਮਾਉਂਦੇ ਨੇ
ਹਰ ਚਰਨ ਕੀ ਓਟ ਸਤਾਣੀ,
ਜਦੋਂ ਹਰੀ ਪਰਮੇਸ਼ਰ ਦੇ ਚਰਨਾਂ ਦੀ ਓਟ ਸਰਨ ਸਤਾਣੀ ਤੇ ਸੱਸਾ ਸਹਿਤ ਤੋਂ ਬਾਚਕ ਹੈ, ਸਹਿਤ ਤਾਣੀ ਬਲ ਦੇ ਸਹਿਤ ਗ੍ਰਹਿਣ ਕੀਤੀ,
ਸਭ ਚੂਕੀ ਕਾਣ ਲੋਕਾਣੀ,
ਤਾਂ ਸਭ ਸਾਰੇ ਲੋਕਾਣੀ ਲੋਕਾਂ ਦੀ ਕਾਣ ਮੋਤਾਜੀ ਕਨੌੜ ਚੂਕੀ ਦੂਰ ਹੋ ਗਈ ਅਤੇ
ਜਗ ਜੀਵਨ ਦਾਤਾ ਪਾਇਆ,
ਇਹ ਭਾਈ ਅਸੀਂ ਜਗ ਦਾ ਜੀਵਨ ਰੂਪ ਦਾਤਾ ਦੇਣ ਵਾਲਾ ਜੋ ਵਾਹਿਗੁਰੂ ਹੈ ਉਹ ਪਾਇਆ ਪ੍ਰਾਪਤ ਕਰ ਲਿਆ ਹੈ।
ਹਰ ਰਸਕ ਰਸਕ ਗੁਣ ਗਾਇਆ,
ਅਤੇ ਹਰ ਪਰਮੇਸ਼ਰ ਦਾ ਰਸਕ ਰਸਾਂ ਦਾ ਗਿਆਤਾ, ਤੇ ਜੋ ਹਰ ਪਰਮੇਸ਼ਰ ਰਸਕ ਰਸਾਂ ਦਾ ਗਿਆਤਾ ਹੈ ਉਸ ਦੇ ਗੁਣਾਂ ਨੂੰ ਗਾ ਕਰਕੇ ਰਸਕ ਰਸੀ ਹੋ ਗਏ, ਮਨ ਤੇ ਰਸਨਾ ਨੂੰ ਰਸਕ ਰਸਕ ਰਸਾਰ ਸਾ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ।
ਪ੍ਰਭ ਕਾਟਿਆ ਜਮ ਕਾ ਫਾਸਾ,
ਤੇ ਫਿਰ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕਰਕੇ ਜਮਦੂਤਾਂ ਦਾ ਜਾਂ ਜਿਹੜਾ ਫਾਹਾ ਸੀ ਕੱਟ ਦਿੱਤਾ, ਜਾਂ ਜੰਮਣ ਮਰਨ ਦਾ ਜਿਹੜਾ ਫਾਸਾ ਫਾਹਾ ਉਹ ਕਾਟਿਆ ਕੱਟ ਦਿੱਤਾ।
ਮਨ ਪੂਰਨ ਹੋਈ ਆਸਾ,
ਮਨ ਹਿਰਦੇ ਸਾਰੀ ਆਸਾ ਕਾਮਨਾ ਸਤਿਗੁਰਾਂ ਦੀ ਕਿਰਪਾ ਕਰਕੇ ਪੂਰਨ ਪੂਰੀ ਹੋ ਗਈ ਹੈ।
ਜਹ ਪੇਖਾ ਤਹ ਸੋਈ,
ਹੁਣ ਜਿੱਥੇ ਵੀ ਪੇਖਾ ਵੇਖਦਾ ਹਾਂ ਤਾਂ ਉੱਥੇ ਉਹ ਪਰਮੇਸ਼ਰ ਆਪ ਹੀ ਵਿਆਪਕ ਦਿਸਦਾ ਹੈ।
ਹਰ ਪ੍ਰਭ ਬਿਨ ਆਵਰ ਨਾ ਕੋਈ,
ਹਰ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਤੋਂ ਬਿਨ ਬਗੈਰ ਅਵਰ ਅਸਥਾਨ ਵਿੱਚ ਅਵਰ ਹੋਰ ਕੋਈ ਨਾ ਨਹੀਂ ਹੈ, ਇਹ ਦਿਸਣ ਲੱਗ ਪਿਆ।
ਕਰ ਕਿਰਪਾ ਪ੍ਰਭ ਰਾਖੇ,
ਹੇ ਭਾਈ ਪ੍ਰਭ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰ ਕਰਕੇ ਆਪਣੇ ਸੇਵਕ ਜਾਣ ਕੇ ਲੋਕ ਪ੍ਰਲੋਕ ਵਿੱਚ ਰਾਖੇ ਰੱਖਿਆ ਕੀਤੀ ਹੈ।
ਸਭ ਜਨਮ ਜਨਮ ਦੁੱਖ ਲਾਥੇ,
ਸਭ ਸਾਰੇ ਜਨਮ ਜਨਮ ਤੇ ਜਨਮ ਜਨਮਾਤਰਾਂ ਦੇ ਤੇ ਜਿਹੜੇ ਸੀ ਦੁੱਖ ਸੀ ਕਸ਼ਟ ਸੀ ਲਾਥੇ ਲੈ ਗਏ ਹਨ।
ਨਿਰਭਉ ਨਾਮ ਧਿਆਇਆ,
ਜਦੋਂ ਨਿਰਭਉ ਡਰ ਤੋਂ ਰਹਿਤ ਸਰੂਪ ਕੌਣ ਹੈ ਪਰਮੇਸ਼ਰ, ਜਦੋਂ ਨਿਰਭਉ ਡਰ ਤੋਂ ਰਹਿਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਮਨ ਵਾਣੀ ਸਰੀਰ ਕਰਕੇ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕੀਤਾ।
ਅਟਲ ਸੁਖ ਨਾਨਕ ਪਾਇਆ,
ਤੇ ਭਾਈ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ, ਸਤਿਗੁਰੂ ਜੀ ਕਥਨ ਕਰਦੇ ਤਦ ਉਦੋਂ ਅਸੀਂ ਅਟਲ, ਇਹਨੂੰ ਅਟਲ ਕਹਿੰਦੇ, ਅਟਲ ਨਾ ਬਣ ਜਾਵੇ ਪਾਠ, ਅਟਲ ਅਚਲ ਭਾਵ ਸਦਾ ਕਾਇਮ ਰਹਿਣ ਵਾਲਾ ਅਵਨਾਸੀ ਸੁਖ ਇਹ ਆਨੰਦ ਨੂੰ ਪਾਇਆ ਪਾਲਿਆ ਹੈ।
ਸੋਰਠ ਮਹੱਲਾ ਪੰਜਵਾ,
ਮਹਾਰਾਜ ਸਾਹਿਬ ਜੀ ਅੱਗੇ ਇਹ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਦਾ ਜਦੋਂ ਤਾਪ ਉਤਰ ਗਿਆ ਸੀ ਸਿੱਖਾਂ ਦੇ ਪੁੱਛਣ ਤੋਂ, ਸਤਿਗੁਰੂ ਮਹਾਰਾਜ ਨੇ ਸਾਹਿਬ ਜੀ ਦਾ ਸਰੀਰ ਤੰਦਰੁਸਤ ਹੈ ਇਹ ਸਿੱਖਾਂ ਨੇ ਪੁੱਛਿਆ, ਤਾਂ ਸਤਿਗੁਰ ਨੇ ਸ਼ਬਦ ਉਚਾਰ ਕੇ ਉੱਤਰ ਦਿੱਤਾ ਸੀ।
ਠਾਂਡ ਪਾਈ ਕਰਤਾਰੇ,
ਇਹ ਭਾਈ ਕਰਤਾਰੇ ਅਕਾਰ ਪੁਰਖ ਨੇ, ਕਰ ਜਿਹਦੇ ਕਰ ਹੱਥਾਂ ਦੇ ਵਿੱਚ, ਤਾਰੇ ਜੀਵਾਂ ਦੀ ਚੇਤਨ ਸੱਤਾ ਰੂਪ ਡੋਰ ਹੈ, ਪ੍ਰਾਣਾ ਰੂਪੀ ਡੋਰ ਹੈ, ਉਹ ਕਰਤਾਰ ਨੇ, ਅਕਾਲ ਪੁਰਖ ਨੇ ਕਿਰਪਾ ਕਰਕੇ ਠਾਂਡ ਠੰਡ ਭਾਵ ਸ਼ਾਂਤੀ ਪਾਈ ਪਾ ਦਿੱਤੀ ਹੈ।
ਤਾਪ ਛੋੜ ਗਿਆ ਪਰਿਵਾਰੇ,
ਜਿਹੜਾ ਸਾਰੇ ਪਰਿਵਾਰ ਦੇ ਵਿੱਚ ਚਿੰਤਾ ਹੋਈ ਪਈ ਸੀ ਉਹ ਤਾਪ ਸਾਹਿਬਜ਼ਾਦੇ ਨੂੰ ਬੁਖਾਰ ਛੱਡ ਕੇ ਚਲਾ ਗਿਆ, ਨਿਮਿਰਤ ਹੋ ਗਿਆ, ਜਾਂ ਜੋ ਸਿੱਖਾਂ ਸੰਗਤਾਂ ਰੂਪੀ ਪਰਿਵਾਰੇ ਪਰਿਵਾਰਾਂ ਨੂੰ, ਇਹ ਸਿੱਖ ਸ਼ਬਦ ਜਿਹੜੇ ਨੇ ਇਹ ਸਾਡਾ ਪਰਿਵਾਰ ਹੈ, ਆਧੀ ਵਿਆਧੀ ਉਪਾਧੀ ਰੂਪ ਤਾਪ ਚੜਿਆ ਸੀ ਉਹ ਛੱਡ ਗਿਆ, ਹੁਣ ਮੇਰੇ ਗੁਰਸਿੱਖਾਂ ਨੂੰ ਤਿੰਨੇ ਤਾਪ ਨਿਵਿਰਤ ਹੋ ਜਾਂਦੇ ਨੇ।
ਗੁਰ ਪੂਰੈ ਹੈ ਰਾਖੀ,
ਹੇ ਭਾਈ ਪੂਰੈ ਪੂਰਨ ਸਤਿਗੁਰਾਂ ਨੇ ਆਪਣੇ ਪਿਆਰੇ ਸੇਵਕਾਂ ਦੀ ਇਹ ਪੈਜ ਰੱਖ ਲਈ ਹੈ, ਕਿਰਪਾ ਕੀਤੀ ਹੈ।
ਸਰਣ ਸੱਚੇ ਕੀ ਤਾਕੀ,
ਇਹਨੂੰ ਤਾਕੀ ਕਰਨਾ ਅਧਿਕ ਸਹਿਤ ਪਾਠ ਹੈ ਭਾਈ, ਕਿਉਂਕਿ ਅਸੀਂ ਕੇਵਲ ਸੱਚੇ ਗੁਰੂ ਅਕਾਲ ਪੁਰਖ ਤੇ ਉਸ ਦੀ ਸ਼ਰਨ ਦੀ ਓਟ ਤਾਕੀ ਤੱਕਣਾ ਕੀਤੀ ਹੈ।
ਪਰਮੇਸ਼ਰ ਆਪ ਹੋਆ ਰਖਵਾਲਾ,
ਇਹ ਭਾਈ ਹੁਣ ਪਰਮੇਸ਼ਰ ਆਪ ਹੀ ਰਖਵਾਲਾ ਰੱਖਿਆ ਕਰਨ ਵਾਲਾ ਹੋਆ ਹੋਇਆ ਹੈ।
ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ,
ਸ਼ਾਂਤੀ ਸ਼ਾਂਤ ਤੋਂ ਭਾਵਦਾ ਸ਼ਾਂਤ, ਸ਼ਾਂਤੀ ਸਰੂਪ ਪਰਮੇਸ਼ਰ ਦਾ ਸਹਿਜ ਸੁਭਾਵ ਕੇ ਸੁਖ ਆਨੰਦ ਪ੍ਰਾਪਤ ਹੋ ਗਿਆ, ਜਾਂ ਅਚੁੱਤ ਸੁਖ ਇੱਕ ਖਿਨ ਛਿਨ ਦੇ ਮਹਿ ਵਿੱਚ ਤੇ ਮਹਾਰਾਜ ਸਾਹਿਬ ਦੇ ਉਪਜੇ ਪੈਦਾ ਹੋ ਗਿਆ ਹੈ।
ਮਨ ਹੋਆ ਸਦਾ ਸੁਖਾਲਾ,
ਇਸ ਕਰਕੇ ਮਨ ਹਿਰਦਾ ਸਦਾ ਹਮੇਸ਼ਾ ਸੁਖਾਲਾ ਸੁਖਾਂ ਦੇ ਘਰ ਵਿੱਚ ਹੋ ਗਿਆ ਹੈ, ਭਾਵ ਸੁਖੀ ਹੋ ਗਏ ਹਾਂ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਹਰ ਹਰ ਨਾਮ ਦਿਓ ਦਾਰੂ,
ਗੁਰੂ ਰੂਪੀ ਵੈਦ ਨੇ ਸਾਨੂੰ ਹਰ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਦੀ ਦਾਰੂ ਔਸ਼ਧੀ ਦਵਾਈ ਦਿਓ ਦੇਣਾ ਕੀਤੀ ਹੈ।
ਤਿੰਨ ਸਗਲਾ ਰੋਗ ਬਿਦਾਰੂ,
ਤਿੰਨ ਉਸ ਨਾਮ ਰੂਪੀ ਦਵਾਈ ਕਰਕੇ ਸਾਡਾ ਸਗਲਾ ਸਾਰਾ ਅਗਿਆਨ ਜਨ ਜਿਹੜੇ ਦੁੱਖ ਸੀ ਸਾਰੇ ਅਗਿਆਨ ਦਾ ਆਦਿ ਜਿਹੜੇ ਰੋਗ ਹੋਮੇ ਆਦਿ ਦੇ ਬਿਦਾਰੂ ਕੱਟ ਦਿੱਤੇ ਮੇਟ ਦਿੱਤੇ ਹਨ ਜੀ।
ਆਪਣੀ ਕਿਰਪਾ ਧਾਰੀ,
ਇਹ ਭਾਈ ਜਦੋਂ ਪਰਮੇਸ਼ਰ ਨੇ ਤੇ ਆਪਣੀ ਜਿਹੜੀ ਭਗਤੀ ਜਾਣ ਕੇ, ਸਾਡੀ ਸ਼ਰਧਾ ਜਾਣ ਕੇ, ਸਾਨੂੰ ਸਿੱਖ ਜਾਣ ਕੇ, ਸਿੱਖੀ ਜਾਣ ਕਰਕੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰੀ ਕੀਤੀ ਹੈ।
ਤਿੰਨ ਸਗਲੀ ਬਾਤ ਸਵਾਰੀ,
ਤਿੰਨ ਉਸ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ, ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨੇ ਸਗਲੀ ਸਾਰੀ ਬਾਤ ਗੱਲ ਸਵਾਰੀ ਸਵਾਰ ਦਿੱਤੀ, ਮਨ ਬਾਣੀ ਸਰੀਰ ਨੂੰ ਆਨੰਦ ਪ੍ਰਾਪਤ ਹੋਇਆ, ਆਨੰਦ ਪ੍ਰਾਪਤ ਹੋਣ ਰੂਪ ਇਹ ਗੱਲ ਸਵਾਰ ਦਿੱਤੀ ਹੈ, ਆਨੰਦ ਪ੍ਰਾਪਤ ਹੋ ਗਿਆ ਵਿਘਨ ਸਾਰੇ ਚੱਕੇ ਗਏ।
ਪ੍ਰਭ ਆਪਣਾ ਬਿਰਧ ਸੁਮਾਰਿਆ,
ਪਰਮੇਸ਼ਰ ਨੇ ਆਪਣੇ ਸੇਵਕਾਂ ਦੀ ਲੱਜਿਆ ਰੱਖਣ ਦਾ ਬਿਰਧ ਧਰਮ ਪਰਣ ਸੁਮਾਰਿਆ ਸੰਭਾਲਿਆ ਹੈ। ਇਹ ਸੁਮਾਰਿਆ ਸੰਭਾਲ ਲਿਆ ਹੈ, ਥੋੜਾ ਜਿਹਾ ਭਾਰਾ ਕਰਕੇ ਬੋਲਣਾ ਜੀ।
ਹਮਾਰਾ ਗੁਣ ਅਵਗੁਣ ਨਾ ਵਿਚਾਰਿਆ,
ਹਮਾਰਾ ਸਾਡਾ ਗੁਣ ਅਵਗੁਣ ਕੋਈ ਨੀ ਵਿਚਾਰਿਆ, ਭਾਵ ਸਾਡੇ ਚ ਗੁਣ ਕੋਈ ਹੈ ਹੀ ਨਹੀਂ ਸੀ। ਔਗਣਾਂ ਦੀ ਵੀ ਵਿਚਾਰ ਨੀ ਕੀਤੀ ਵੀ ਇੰਨੇ ਔਗਣ ਕੀਤੇ ਹਨ, ਇਹ ਨੀ ਵਿਚਾਰਿਆ, ਮਹਾਰਾਜ ਨੇ ਬਖਸ਼ ਦਿੱਤਾ।
ਗੁਰ ਕਾ ਸ਼ਬਦ ਭਇਓ ਸਾਖੀ,
ਹੁਣ ਸਤਿਗੁਰਾਂ ਦਾ ਸ਼ਬਦ ਉਪਦੇਸ਼ ਇਸ ਗੱਲ ਦਾ ਸਾਖੀ ਸਿੱਖਿਆ ਦੇਣ ਵਾਲਾ ਭਇਓ ਹੋਇਆ ਜਾਂ ਸਾਖੀ ਉਗਾਹੀ ਦੇਣ ਵਾਲਾ ਹੋਇਆ। ਇਸ ਕਰਕੇ
ਤਿੰਨ ਸਗਲੀ ਲਾਜ ਰਾਖੀ,
ਇਹ ਭਾਈ ਤੈਨੂੰ ਉਸ ਪਰਮੇਸ਼ਰ ਨੇ ਆਪਣੇ ਸੇਵਕ ਜਾਣ ਕੇ ਸੇਵਕਾਂ ਦੀ ਸਗਲੀ ਸਾਰੀ ਲਾਜ ਇੱਜ਼ਤ ਰਾਖੀ ਰੱਖ ਲਈ ਹੈ। ਅੱਗੇ ਪਰਮੇਸ਼ਰ ਦੇ ਸਿਨਮਰ ਬੇਨਤੀ ਕਰਦੇ ਹੋਏ ਕਥਨ ਕਰਦੇ ਹਨ।
ਬੋਲਾਇਆ ਬੋਲੀ ਤੇਰਾ,
ਹੇ ਪਰਮੇਸ਼ਰ ਜੀ ਅਸੀਂ ਤੇਰਾ ਬੁਲਾਇਆ ਹੋਇਆ ਇਹ ਬਚਨ ਬੋਲੀ ਬੋਲਦੇ ਹਾਂ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜੀਉ।
ਤੂੰ ਸਾਹਿਬ ਗੁਣੀ ਗਹਿਰਾ,
ਹੇ ਸਾਹਿਬ ਮਾਲਕ ਪਰਮੇਸ਼ਰ ਤੁਸੀਂ ਗੁਣੀ, ਸੁਭ ਗੁਣਾਂ ਦਾ ਗਹਿਰਾ ਨਾਮ ਸਮੁੰਦਰ ਦਾ ਹੁੰਦਾ, ਸੁਭ ਗੁਣਾਂ ਦੇ ਸਮੁੰਦਰ ਹੋ, ਖਜ਼ਾਨੇ ਹੋ ਮਹਾਰਾਜ।
ਜਪ ਨਾਨਕ ਨਾਮ ਸੱਚ ਸਾਖੀ,
ਤੇ ਸਤਿਗੁਰੂ ਜੀ ਕਥਨ ਕਰਦੇ, ਹੇ ਵਾਹਿਗੁਰੂ ਜਿਨ੍ਹਾਂ ਜਿਨ੍ਹਾਂ ਨੇ ਗੁਰਾਂ ਦੀ ਸੱਚ ਸੱਚੀ ਸਾਖੀ ਸਿੱਖਿਆ ਦੁਆਰਾ ਆਪ ਜੀ ਦੇ ਨਾਮ ਨੂੰ ਜਪ ਜਪਿਆ ਹੈ,
ਆਪਣੇ ਦਾਸ ਕੀ ਪੈਜ ਰਾਖੀ,
ਤੇ ਫਿਰ ਉਹਨਾਂ ਆਪਣੇ ਆਪ ਦੇ ਦਾਸ ਸੇਵਕਾਂ ਦੀ ਕੀ ਅਰਥ ਦੀ ਹੁੰਦਾ, ਸੇਵਕਾਂ ਦੀ ਜਿਹੜੀ ਹੈ ਸੇਵਕਾਂ ਕੀ ਅਰਥ ਦੀ, ਸੇਵਕਾਂ ਦੀ ਤੁਸੀਂ ਆਪ ਹੀ ਲੋਕ ਪ੍ਰਲੋਕ ਵਿੱਚ ਪੈਜ ਇੱਜ਼ਤ ਰਾਖੀ ਰੱਖਣਾ ਕੀਤੀ ਹੈ, ਰਖਵਾਲੇ ਬਣ ਕੇ ਕੀਤੀ ਹੈ। ਸੋ ਗੁਰੂ ਕਿਰਪਾ ਕਰੇ, ਆਓ ਹੁਣ ਇੱਥੇ ਹੀ ਸਮਾਪਤੀ ਹੈ ਜੀ। ਫੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ।
ਬੋਲਾਇਆ ਬੋਲੀ ਤੇਰਾ,
ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।